तेग बहादुर परम कृपाला जी परम कृपाला श्री गुरु गोविंद सिंह विसाला तरों तरा पर पुन पुन सीसा वाहेगुरु पुन पुन सीसा बंदो बार बार जगदीसा जिसमें अमृत ज्ञान है मानक भगत वैराग गुरु ग्रंथ साहिब उदद बंदो कर अनुराग श्री गुरु शब्द कमाए जिन जीते पंच विकार तिन संतन को बंदना सिर चरणन पर धार एक ओंकारा सतगुरु ते प्रसाद सच होए वाहिगुरु जी की फतेह विघ्न विनाशन सोए कहां बुद्ध प्रभु तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी अथ दखण प्रसंग तुरयो दोहरा फिर सतगुर दखण दिसे तुरे सो करने सैल शब्द साखी को पढ़न को मरदाना कर लियो गैल फिर सतगुर दखण दिसे तुरे सो करने सैल
वाहे गुरु जी का खालसा वाहे गुरु जी की फतेह दीन दयाल भगत वत्सल पार ब्रह्म पूर्ण परमेश्वर सतगुरु गुरदेव धन धन श्री गुरु नानक देव साहिब जी महाराज पंथ दे वाले सरबंस दो सरबंस दानी वाली दो जहान साहिब कमान सतगुरु धन धन साहिब श्री गुरु गोबिंद सिंह साहिब जी महाराज दसां गुरु साहिबाना दी आत्मिक जोत जागदी जोत प्रतख हर गद्दी उपर सबाए मान सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजी निवाजी गुरु प्यारी गुरु रूप गुरु खालसा सात संगत जीओ आप जी वड्या भागा वाले वडभागी हो करमा वाले हो जो सतगुरु जी दे हजूर संध्या दे समय दियां हाजरियां भर के अपने जीवन सफला कर रहे हो सतगुरु जी का फरमान है कि गुर सेवा ते भगत कमाई तब इह मानस देही पाई इस देही को सिमरह देव सो देही पज हर की सेवा ये गुरु की सेवा करके ये देह प्राप्त हुई है शरीर प्राप्त होया है ते जिन्हां ने गुरु की सेवा विच अपना चित जोड़िया है मन जोड़िया है सतगुरु जी ने उन्हां दा आया सफल कर दिता है वो जगत दे विच आए प्रवान हो गए हन गुरु नूं पा गए हन जिहड़े गुरु नूं पाए हन ओही ओ सतसंगत ओही ओ गुरु दा दर्शन करके अपना जीवन सफला करदे हन तिसका क्या सर लाहिए भाई दर्शन को बल जाए ਉਹ ਗੁਰੂ ਮਹਾਰਾਜ ਨੇ ਕੋਈ ਕੀ ਵਡਿਆਈ ਕਰ ਸਕਦਾ ਹੈ ਇੱਕ ਮੂੰਹ ਨਾਲ ਇੱਕ ਜਬਾਨ ਦੇ ਨਾਲ ਉਸ ਪਰਮੇਸ਼ਰ ਦੀ ਅਸੀਂ ਕੀ ਵਡਿਆਈ ਕਰ ਸਕਦੇ ਹਾਂ। ਜਿਸ ਕਰਕੇ ਗੁਰੂ ਜੀ ਕਹਿੰਦੇ ਪਏ ਦਰਸ਼ਨ ਕੋ ਬਲ ਜਾਏ, ਗੁਰੂ ਦਾ ਦਰਸ਼ਨ ਕਰਕੇ ਬਲਿਹਾਰ ਕਿਰਪਾਨ ਚਲੇ ਜਾਣਾ ਚਾਹੀਦਾ ਹੈ। ਸੰਤ ਗੁਰੂ ਦਾ ਦਰਸ਼ਨ ਕਰਕੇ ਫੁੱਲੇ ਨਹੀਂ ਸਮਾਉਂਦੇ, ਭਰੇ ਰਹਿੰਦੇ ਹਨ ਰਸ ਦੇ ਨਾਲ। ਐਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪ ਵੀ ਦਰਸ਼ਨ ਕਰ ਰਹੇ ਹੋ। ਸਤਿਗੁਰੂ ਜੀ ਨੇ ਜਿਨ੍ਹਾਂ ਜਿਨ੍ਹਾਂ ਸਮਾਂ ਬਖਸ਼ਿਆ ਹੈ, ਆਪ ਜੀ ਰੋਜ਼ਾਨਾ ਹਾਜ਼ਰੀ ਗੁਰੂ ਘਰ ਭਰ ਕੇ ਸਤਸੰਗਤ ਕਰਕੇ ਤੇ ਆਪਣੇ ਮਨੁੱਖਾ ਜਨਮ ਦਾ ਲਾਹਾ ਲੈਂਦੇ ਹੋ। ਸੱਚੇ ਪਾਤਸ਼ਾਹ ਜੀ ਦਾ ਵਚਨ ਹੈ, ਭਾਈ ਜਿਹੜੇ ਨਾਮ ਤੋਂ ਬਿਨਾਂ ਲੋਕ ਚੰਗਾ ਪਾਉਂਦੇ ਹਨ, ਚੰਗਾ ਹਟਾਉਂਦੇ ਹਨ, ਚੰਗਾ ਖਾਂਦੇ ਹਨ, ਹੋਰ ਤਰ੍ਹਾਂ ਤਰ੍ਹਾਂ ਦੁਨੀਆਂ ਦੇ ਰੀਤਾਂ ਨਾਲ ਸਭ ਕੁਝ ਤਰ੍ਹਾਂ ਕਰਦੇ ਹਨ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮਹਿ ਪਾਏ। ਜਿਹੜੇ ਨਾਮ ਨਹੀਂ ਜਪਦੇ ਗੁਰੂ ਦਾ, ਕਦੇ ਚੀਜ਼ ਕੋਈ ਵਸਤੂ ਖਾਣ ਲੱਗਿਆ, ਕੋਈ ਪਾਉਣ ਲੱਗਿਆ, ਗੁਰੂ ਦਾ ਨਾਮ ਹੀ ਨਹੀਂ ਲੈਂਦੇ। ਸੱਚੇ ਪਾਤਸ਼ਾਹ ਜੀ ਕਹਿੰਦੇ ਖਾਣ ਦੇ ਵਿੱਚ ਜ਼ਰੂਰ ਹਨ, ਭਰ ਭਰ ਕੇ ਕੌਲੀਆਂ, ਭਰ ਭਰ ਕੇ ਥਾਲ, ਪਰ ਮਹਾਰਾਜ ਕਹਿੰਦੇ ਨਾਮ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਣ ਮਹਿ ਪਾਏ। ਜਿਵੇਂ ਕੁੱਤਾ ਜੂਠੇ ਭਾਂਡੇ ਵਿੱਚ ਮੂੰਹ ਮਾਰਦਾ ਹੈ, ਇਹੋ ਜਿਹੀ ਲੋਕਾਂ ਦੀ ਹਾਲਤ ਹੈ ਜਿਹੜੇ ਗੁਰੂ ਦੇ ਨਾਮ ਤੋਂ ਬਿਨਾਂ ਹਨ। ਜਿਹੜੇ ਕਦੇ ਮੁੱਖ ਦੇ ਆਪਣੇ ਰਸਨਾ ਤੇ ਵਾਹਿਗੁਰੂ ਜਪ ਆਉਣ ਹੀ ਨਹੀਂ ਦਿੰਦੇ, ਹੋਰ ਸਾਰਾ ਸਾਰਾ ਦਿਨ ਗੱਲਾਂ ਤੇ ਚੁਗਲੀਆਂ, ਨਿੰਦਾ, ਹਾਸ ਖੇਡ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਇਸ ਕਰਕੇ ਸਾਧ ਸੰਗਤ ਜੀ ਉਹ ਧੰਨ ਹੁੰਦੇ ਹਨ ਜਿਹੜੇ ਗੁਰੂ ਦੇ ਹਜ਼ੂਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਦੇ, ਨਾਲੇ ਸਾਧ ਸੰਗਤ ਦੇ ਨਾਲ ਜੁੜਦੇ ਹਨ। ਆਪ ਜੀ ਬੜੇ ਪਿਆਰ ਅਦਬਰ ਸਤਿਕਾਰ ਨਾਲ ਰੋਜ਼ਾਨਾ ਲੜੀਵਾਰ ਕਥਾ ਸਰਵਣ ਕਰ ਰਹੇ ਹੋ, ਜੋ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਕਥਾ ਚੱਲ ਰਹੀ ਹੈ। ਭਾਈ ਰਤਨ ਸਿੰਘ ਭੰਗੂ ਜੀ ਕੈਪਟਨ ਬਣੇ ਅੰਗਰੇਜ਼ ਨੂੰ ਸੁਣਾ ਰਹੇ ਹਨ। ਉਸੇ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਖਾਲਸੇ ਪੰਥ ਤੇ ਵੀ ਉਹਨਾਂ ਨੇ ਮਿਹਰ ਕੀਤੀ ਹੈ, ਤੇ ਜਿਸ ਕਰਕੇ ਉਹਨਾਂ ਗ੍ਰੰਥ ਲਿਖਿਆ ਪੰਥ ਅੱਜ ਪੜ੍ਹ ਸੁਣ ਕੇ ਆਪਣਾ ਲਾਹਾ ਲੈ ਰਿਹਾ ਹੈ। ਇਹ ਜਿਹੜੀ ਕਥਾ ਹੈ ਜ਼ਿਆਦਾਤਰ ਨਿਹੰਗ ਸਿੰਘਾਂ ਦੇ ਦਲਾਂ ਵਿੱਚ ਜਾਰੀ ਕਥਾ ਹੁੰਦੀ ਹੈ। ਬਹੁਤੀ ਜਿਹੜੀ ਕਥਾ ਉਹ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਸਾਰੇ ਸਥਾਨਾਂ ਇਤਿਹਾਸਕ ਥਾਣਾਂ ਤੇ ਲੜੀਵਾਰ ਚੱਲਦੀ ਹੈ। ਸੱਚੇ ਪਾਤਸ਼ਾਹ ਜੀ ਨੇ ਸਮਾਂ ਬਖਸ਼ ਕੇ ਸਾਨੂੰ ਮਹਾਰਾਇਣ ਕੇ ਸਮਾਂ ਬਖਸ਼ਿਆ ਹੈ, ਆਪਣੀ ਸੇਵਾ ਆਪ ਬਖਸ਼ੀ ਹੈ। ਗੁਰੂ ਜੀ ਨੇ ਮਿਹਰ ਕਰਕੇ ਸਤਿਗੁਰੂ ਜੀ ਆਪ ਹੀ ਆਪਣੀ ਸੇਵਾ ਗੁਰੂ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਪੂਰੀ ਕਰਵਾ ਲੈਣ। ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਆਈ ਹੈ ਕਿ ਸੱਚੇ ਪਾਤਸ਼ਾਹ ਜੀ ਨਨਕਾਣਾ ਸਾਹਿਬ ਤੋਂ ਅਜਲ ਬਟਾਲੇ ਬਟਾਲੇ ਆਏ, ਇੱਥੇ ਸਿੱਧ ਮੰਡਲੀ ਜਿਹੜੀ ਬੜੀ ਹੰਕਾਰੀ ਹੋਈ ਸੀ, ਜੋਗੀ ਸਨ ਜਿਹੜੇ, ਉਹਨਾਂ ਕੰਨ ਪਾਟਿਆਂ ਨੂੰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਸਿੱਧੇ ਰਾਹ ਪਾਇਆ, ਇਹਨਾਂ ਦੀ ਹਾਰ ਹੋਈ। ਇਸੇ ਤਰ੍ਹਾਂ ਗੁਰੂ ਜੀ ਜਗਤ ਨੂੰ ਤਾਰਦੇ ਤਾਰਦੇ ਉੜੀਸਾ ਵਿੱਚ ਗਏ ਜਗਨਨਾਥ, ਉੱਥੇ ਸਤਿਗੁਰੂ ਜੀ ਦੇ ਨਾਲ ਮੇਲ ਹੋਇਆ ਸੀ ਕਲਯੁਗ ਦਾ। ਕਲਯੁਗ ਨੇ ਆਪਣੇ ਬੜੇ ਰੰਗ ਵਿਖਾਏ, ਪਹਿਲਾਂ ਤੇ ਹਨੇਰ ਉਗਾਇਆ, ਰੁੱਖ ਬੂਟੇ ਪੁੱਟ ਦਿੱਤੇ, ਆਕਾਸ਼ ਵਿੱਚ ਘੱਟਾ ਹੀ ਘੱਟਾ ਛਾ ਗਿਆ, ਕਦੇ ਦਿਖੇ ਕੁਝ ਨਾ। ਭਾਈ ਮਰਦਾਨਾ ਜੀ ਡਰ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਮਹਾਰਾਜ ਅੱਜ ਨਹੀਂ ਅਸੀਂ ਬਚਦੇ ਹਾਂ, ਇਹ ਪਤਾ ਨਹੀਂ ਕੀ ਬਲਾ ਆ ਗਈ ਹੈ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਤੁਸੀਂ, ਅਸੀਂ ਆਪੇ ਸਭ ਕੁਝ ਵੇਖਾਂਗੇ ਸੰਭਾਲਾਂਗੇ। ਇਹ ਕਲਯੁਗ ਦੀ ਕੋਈ ਬਾਹਰ ਪੇਸ਼ਣਾ ਗਈ, ਦੂਜੀ ਆ ਰਹੀ ਆਇਆ, ਬੜਾ ਵਿਰਾਟ ਸਰੂਪ ਧਾਰਿਆ, ਆਕਾਸ਼ ਨੂੰ ਸਿਰ ਲਾਇਆ ਹੈ, ਪਤਾਲ ਜਿੱਡੇ ਦੇ ਚਰਨ ਪੈਰ ਬਣੇ ਹੋਏ ਹਨ, ਤੇ ਇਹਦਾ ਨੱਕ ਦੀਆਂ ਜਿਹੜੀਆਂ ਮੋਹਰੀਆਂ, ਕੰਨਾਂ ਦੀਆਂ ਮੋਹਰੀਆਂ ਖੂਹਾਂ ਦੇ ਖੂਹ ਡੂੰਘੀਆਂ, ਅੱਖਾਂ ਬੜੀਆਂ ਭਿਆਨਕ ਖੂਨ ਦੀਆਂ ਨਦੀਆਂ ਵਾਂਗ, ਅੱਖਾਂ ਲਾਲ, ਬੜਾ ਭਿਆਨਕ ਰੂਪ ਧਾਰ ਕੇ ਸਤਿਗੁਰੂ ਜੀ ਨੂੰ ਡਰਾਉਣ ਧਮਕਾਉਣ ਆਇਆ। ਪਰ ਸੱਚੇ ਪਾਤਸ਼ਾਹ ਜੀ ਜੋ ਨਿਰਭਉ ਹਨ ਉਹ ਕਿੱਥੋਂ ਡਰ ਸਕਦੇ ਹਨ। ਸਤਿਗੁਰੂ ਜੀ ਡਰੇ ਨਹੀਂ, ਭਾਈ ਮਰਦਾਨਾ ਜੀ ਡਰਦੇ ਸਨ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਤੇ ਲਾਇਆ ਹੋਇਆ ਸੀ। ਫਿਰ ਤੀਜਿਆਂ ਨੇ ਮਨੁੱਖ ਬਣ ਕੇ ਆਇਆ ਸਾਡੇ ਵਾਂਗ ਆਮ ਹੀ ਹੱਥ ਜੋੜੇ ਤੇ ਹੱਥ ਜੋੜਨ ਤੋਂ ਬਾਅਦ ਇਹਨੇ ਕੀ ਕੀਤਾ, ਇੱਕ ਜਿਹੜੇ ਆਪਣਾ ਹੱਥ ਹੈ ਉਹਦੇ ਵਿੱਚ ਜ਼ੁਬਾਨ ਫੜ ਲਈ ਹੈ, ਦੂਜੇ ਹੱਥ ਵਿੱਚ ਇਹਨੇ ਇੰਦਰੀ ਫੜ ਲਈ ਹੈ। ਤੇ ਕੋਲ ਆਇਆ ਮਹਾਰਾਜ ਹੱਸਣ ਲੱਗੇ। ਭਾਈ ਮਰਦਾਨਾ ਜੀ ਨੇ ਕਿਹਾ ਵੀ ਵੇਖੋ ਆ ਕੀ ਕਰ ਰਿਹਾ ਹੈ ਹੁਣ। ਜਿਹਨੇ ਨੂੰ ਕਿਹਾ ਵੀ ਤੂੰ ਇੰਨਾ ਕੁ ਰੂਪ ਬਣਾਇਆ ਹੋਇਆ ਹੈ, ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਪਹਿਲਾਂ ਤੇ ਮੇਰੀ ਭੁੱਲ ਬਖਸ਼ੋ ਕਿ ਸੱਚੇ ਪਾਤਸ਼ਾਹ ਮੈਂ ਗਲਤੀ ਕੀਤੀ, ਤੁਹਾਨੂੰ ਬੁਲਾਇਆ ਤੁਹਾਨੂੰ ਕਹਾਇਆ ਮੈਂ ਸਮਝ ਨਹੀਂ ਸਕਿਆ ਆਪ ਨੂੰ, ਪਹਿਲਾਂ ਮਾਫ਼ੀ ਮੰਗੀ ਹੈ। ਫਿਰ ਦੱਸ ਰਿਹਾ ਹੈ ਕਿ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਇੱਕ ਖਾਣ ਦਾ ਕੰਮ ਰਹਿ ਜਾਊਗਾ, ਦੂਜਾ ਭੋਗ ਦਾ ਕੰਮ ਹੀ ਰਹਿ ਜਾਊਗਾ, ਵਿਸ਼ੇ ਵਿਕਾਰਾਂ ਵਿੱਚ ਸਾਰੇ ਲੋਕ ਪਏ ਰਹਿਣਗੇ, ਜਵਾਨ ਬੁੱਢੇ ਛੋਟੀ ਛੋਟੀ ਉਮਰ ਦੇ ਸਾਰੇ ਕਾਮ ਦੇ ਵਿੱਚ ਫਸ ਜਾਣਗੇ, ਜਦ ਖੱਟਾ ਮਿੱਠਾ ਲੂਣ ਵਾਲਾ ਬਸ ਇਹੀ ਖਾਣਗੇ, ਪਰਮੇਸ਼ਰ ਦਾ ਨਾਮ ਨਹੀਂ ਜਪਣਗੇ। ਉਸ ਵਕਤ ਗੁਰੂ ਜੀ ਨੇ ਕਿਹਾ ਵੀ ਅਸਾਂ ਨੇ ਨਾਮ ਦਾ ਸ਼ਰਧਾ ਦਿੱਤਾ ਹੈ, ਜਿਹੜੇ ਨਾਮ ਜਪਣਗੇ ਉੱਤੇ ਤੂੰ ਨਹੀਂ ਕਦੀ ਆ ਸਕੇਗਾ। ਇਹਨੇ ਹੱਥ ਜੋੜੇ ਮਾਰਿਆ, ਤੁਹਾਡੀ ਸ਼ਰਨ ਆਇਆ ਹੈ, ਕਿਰਪਾ ਕਰੋ ਮੇਰੀ ਸ਼ਰਨ ਦਿਓ, ਜੋ ਸ਼ਰਨ ਆਵੇ ਦਿਸਕੰਠ ਲਾਵੇ ਬਿਰਧ ਸਵਾਮੀ ਸੰਦਾ। ਸੱਚੇ ਪਾਤਸ਼ਾਹ ਜੀ ਨੇ ਇਹ ਸ਼ਰਨ ਦਿੱਤੀ ਕਿ ਠੀਕ ਹੈ, ਜਿਸ ਬੇਨਤੀ ਕਰਦਾ ਹਾਂ, ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਉਦੋਂ ਆ ਕੇ ਤੂੰ ਇਹ ਦਰਸ਼ਨ ਕਰ ਲਿਆ ਕਰੀ, ਜਿਸ ਕਰਕੇ ਸਭ ਸੰਗਤ ਜੀ ਉਸ ਵੇਲੇ ਕਲਯੁਗ ਆ ਜਾਂਦਾ ਹੈ, ਬੜਾ ਰੌਲਾ ਪੈਂਦਾ ਹੈ, ਸਾਨੂੰ ਸਭ ਨੂੰ ਪਤਾ ਹੀ ਹੈ। ਇਸ ਤਰ੍ਹਾਂ ਕਲਯੁਗ ਨੂੰ ਵੀ ਮਾਨ ਥਾਂ ਦਿੱਤੀ ਹੈ ਉਸ ਵੇਲੇ। ਇਸ ਤਰ੍ਹਾਂ ਜਿਵੇਂ ਕਲਯੁਗ ਨਾਲ ਗੋਸ਼ਟ ਮਿਲਾਪ ਸਤਿਗੁਰੂ ਜੀ ਦਾ ਹੋਇਆ ਉਹ ਆਪਾਂ ਕਥਾ ਕੱਲ੍ਹ ਸਰਵਣ ਕੀਤੀ ਹੈ। ਅੱਜ ਜਿਵੇਂ ਸਤਿਗੁਰੂ ਜੀ ਅੱਗੇ ਉਦਾਸੀਆਂ ਕਰਨ ਲਈ ਰਟਨ ਕੀਤਾ ਹੈ ਮਹਾਰਾਜ ਦੇ ਸੰਸਾਰ ਨੂੰ ਤਾਰਨ ਵਾਸਤੇ, ਉਹ ਕਥਾ ਅੱਜ ਆ ਰਹੀ ਹੈ। ਆਓ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਗੁਰੂ ਜੀ ਦੀਆਂ ਅਸੀਸਾਂ ਲੈਂਦੇ ਹੋਏ ਬੜੇ ਪਿਆਰ ਸਤਿਕਾਰ ਨਾਲ ਉਸਨਾਂ ਤੋਂ ਬੋਲੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਤ ਦੱਖਣ ਪ੍ਰਸੰਗ ਤੁਰਿਓ ਦੋਹਰਾ, ਫਿਰ ਸਤਿਗੁਰ ਦੱਖਣ ਦਿਸੇ।
ਕਵੀ ਜੀ ਕਹਿੰਦੇ ਹਨ ਕਿ ਸਤਿਗੁਰ ਜੀ ਨੇ ਜਿਵੇਂ ਦੱਖਣ ਦੀ ਜਿਹੜੀ ਯਾਤਰਾ ਕੀਤੀ, ਦੱਖਣ ਦੀ ਉਦਾਸੀ ਵੱਲ ਮਹਾਰਾਜ ਜੀ ਗਏ, ਉਹ ਪ੍ਰਸੰਗ ਇੱਥੇ ਤੁਰਦਾ ਹੈ ਹੁਣ। ਉਹ ਪ੍ਰਸੰਗ ਦੀ ਅਸੀਂ ਗੱਲ ਕਰਦੇ ਹਾਂ ਜਿਵੇਂ ਸੱਚੇ ਪਾਤਸ਼ਾਹ ਜੀ ਦੱਖਣ ਦੀ ਦਿਸ਼ਾ ਵੱਲ ਗਏ ਤੇ ਜੀਵਾਂ ਦਾ ਭਲਾ ਕੀਤਾ। ਕਹਿੰਦੇ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਆਪ ਪਰਮੇਸ਼ਰ ਹਨ, ਤੇ ਜਿਹੜੀ ਕਹਿੰਦੇ ਚੌਂ ਦਿਸ਼ਾਵਾਂ ਵਿੱਚੋਂ ਜੋ ਪੂਰਬ ਪੱਛਮ ਉੱਤਰ ਦੱਖਣ, ਇਹ ਦੱਖਣ ਦਿਸ਼ਾ ਦੀ ਤਰਫ ਸਤਿਗੁਰੂ ਜੀ ਨੇ
ਤੁਰੇ ਸੋ ਕਰਨੇ ਸੈਲ,
ਸੱਚੇ ਪਾਤਸ਼ਾਹ ਜੀ ਦੱਖਣ ਦੀ ਦਿਸ਼ਾ ਨੂੰ ਸੈਲ ਕਰਨ ਲਈ ਤੁਰੇ ਹਨ, ਉਧਰ ਜਾਣ ਨੂੰ ਮਨ ਬਣਾਇਆ ਹੈ। ਇਹ ਜਿਹੜੀ ਦੱਖਣ ਦੀ ਦਿਸ਼ਾ ਕਿਹੜੀ ਹੈ, ਆੜ ਹਜੂਰ ਸਾਹਿਬ ਹੈ, ਨਾਨਕ ਝੀਰਾ ਸਾਹਿਬ ਸਤਿਗੁਰੂ ਜੀ ਦਾ ਸਥਾਨ ਹੈ, ਗਾਂ ਜਗਨਨਾਥਪੁਰੀ ਉੜੀਸਾ ਵਿੱਚ, ਇਹ ਸਾਰਾ ਦੱਖਣ ਇਲਾਕਾ ਹੈ। ਤੇ ਸੱਚੇ ਪਾਤਸ਼ਾਹ ਨੇ ਦੱਖਣ ਦੇ ਇਲਾਕੇ ਵੱਲ ਜਾਣ ਨੂੰ ਮਹਾਰਾਣੀ ਦਾ ਚਿੱਤ ਬਣਾਇਆ ਹੈ।
ਸ਼ਬਦ ਸਾਖੀ ਕੋ ਪੜਨ ਕੋ,
ਸਤਿਗੁਰੂ ਜੀ ਕਿਉਂਕਿ ਸ਼ਬਦ ਉਚਾਰਦੇ ਸਨ, ਰਸਤੇ ਵਿੱਚ ਸਾਖੀਆਂ ਬੜੀਆਂ ਸੁਣਾਉਂਦੇ ਸਨ ਵਾਹਿਗੁਰੂ ਦੀਆਂ, ਤੇ ਕਹਿੰਦੇ ਸ਼ਬਦਾਂ ਨੂੰ ਤੇ ਸਾਖੀਆਂ ਨੂੰ ਪੜਨ ਵਾਸਤੇ
ਮਰਦਾਨਾ ਕਰ ਲਿਓ ਗੈਲ,
ਭਾਈ ਮਰਦਾਨਾ ਜੀ ਨੂੰ ਕਹਿੰਦੇ ਆਪਣੇ ਨਾਲ ਰਾਹੀਆ ਬਣਾ ਲਿਆ, ਆਪਣੇ ਨਾਲ ਸਾਥੀ ਬਣਾ ਲਿਆ ਵੀ ਭਾਈ ਮਰਦਾਨਾ ਜੀ ਚਲੋ ਸਾਡੇ ਨਾਲ।
ਚੌਪਈ ਜਹ ਜਹ ਦੇਵਲ ਤੀਰਥ ਦੇਖੇ,
ਕਹਿੰਦੇ ਜਿੱਥੇ ਜਿੱਥੇ ਵੀ ਆ ਹਿੰਦੂਆਂ ਦੇ ਤੀਰਥ ਸਨ, ਮੰਦਰ ਸਨ, ਜੋ ਗੋਦਾਵਰੀ ਜੋ ਜਮਣਾ ਜੋ ਬਨਾਰਸ ਜੋ ਹਰਿਦੁਆਰ ਗੰਗਾ, ਸਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਗਏ। ਜਿੱਥੇ ਜਿੱਥੇ ਵੀ ਕਹਿੰਦੇ ਆ ਹਿੰਦੂ ਮਤ ਦੇ ਤੀਰਥ ਸਨ ਬੜੇ ਪ੍ਰਚਲਿਤ।
ਸਭ ਥਾਂ ਭ੍ਰਿਸ਼ਟ ਤੁਰਕਣ ਕੀਏ ਪੇਖੇ,
ਸਤਿਗੁਰੂ ਜੀ ਨੇ ਕਹਿੰਦੇ ਜਾ ਕੇ ਵੇਖਿਆ ਤੇ ਤੁਰਕਾਂ ਨੇ ਜਦੋਂ ਰਾਜ ਕੀਤਾ ਨਾ ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ, ਕਹਿੰਦੇ ਇੰਨਾ ਅਤਿਆਚਾਰ ਮਚਾਇਆ ਹੋਇਆ ਹੈ ਕਿ ਗਾਵਾਂ ਨੂੰ ਵੱਢ ਵੱਢ ਕੇ ਜਿਵਾ ਕਰ ਕਰਕੇ ਸੁਰੀਆਂ ਫੇਰ ਫੇਰ ਕੇ ਉਹ ਮੰਦਰਾਂ ਦੇ ਉੱਤੇ ਕੀਤੀਆਂ ਹੋਈਆਂ ਹਨ। ਸਾਰੀਆਂ ਉੱਥੇ ਗਾਵਾਂ ਮਾਰੀਆਂ ਹੋਈਆਂ ਹਨ ਕਿ ਸਾਡਾ ਹੀ ਪ੍ਰਤਾਪ ਲਵੇ ਤੇ ਮੰਦਰ ਚ ਕੋਈ ਪ੍ਰਤਾਪ ਹੀ ਨਾ ਰਹਿ ਜਾਵੇ। ਇਸ ਤਰ੍ਹਾਂ ਭ੍ਰਿਸ਼ਟ ਕੀਤੇ ਹੋਏ ਸਤਿਗੁਰੂ ਜੀ ਨੇ ਸਾਰੇ ਜਿਹੜੇ ਨਾ ਤੀਰਥ ਵੇਖੇ।
ਦੇਵ ਲਟਾਹੇ ਮਸੀਤੇ ਮਦ ਕਰੀ,
ਇਹਨਾਂ ਕੀ ਕੀਤਾ ਨਾ ਤੁਰਕਾਂ ਮੁਸਲਮਾਨਾਂ ਨੇ ਜਿੰਨੀਆਂ ਮਸੀਤਾਂ ਹੈ ਨਾ ਉਹ ਬਣਾ ਦਿੱਤੀਆਂ ਮੰਦਰਾਂ ਦੇ ਥਾਂ ਤੇ, ਮੰਦਰ ਸਾਰੇ ਢਾਹ ਮਾਰੇ, ਇਧਰ ਉਧਰ ਕਰ ਮੂਰਤੀਆਂ ਤੋੜ ਦਿੱਤੀਆਂ, ਤੇ ਕਹਿੰਦੇ ਮੂਰਤੀਆਂ ਤੋੜ ਕੇ ਮੰਦਰ ਢਾ ਕੇ ਉੱਥੇ ਮਸੀਤਾਂ ਜਿਹੜੀਆਂ ਆਪਣੀਆਂ ਬਣਾ ਦਿੱਤੀਆਂ।
ਮੂਰਤ ਮਦ ਕਰ ਨਕਟੀ ਧਰੀ,
ਤੇ ਜੇ ਕਹਿੰਦੇ ਕਿ ਮੰਦਰ ਚ ਮੂਰਤ ਰਹਿਣ ਦਿੱਤੀ ਨਾ ਤਾਂ ਬੜਾ ਕੀ ਕੀਤਾ ਹੈ, ਕਹਿੰਦੇ ਮੂਰਤ ਦਾ ਨੱਕ ਕੱਟ ਦਿੱਤਾ ਹੈ, ਤੇ ਜਿਹਦਾ ਨੱਕ ਕੱਟਿਆ ਉਹ ਸਾਧ ਸੰਗਤ ਦੀ ਉਹਦੀ ਸੋਭਾ ਹੀ ਨਹੀਂ ਰਹਿੰਦੀ, ਭਾਵੇਂ ਉਹ ਕਿੰਨਾ ਵੀ ਸੋਹਣਾ ਹੋਵੇ ਜਿਹਦਾ ਨੱਕ ਨੀ ਨਾ ਸਹੀ ਤੇ ਉਹਦਾ ਕਹਿੰਦੇ ਦੀ ਸੁੰਦਰਤਾ ਨਹੀਂ ਰਹਿੰਦੀ। ਸਤਿਗੁਰੂ ਜੀ ਦਾ ਵਚਨ ਹੈ ਹਰ ਕੇ ਨਾਂ ਬਿਨਾਂ ਸੁੰਦਰ ਹੈ ਨਗਟੀ। ਆ ਜਿਹੜੇ ਪਰਮੇਸ਼ਰ ਦਾ ਨਾਮ ਨੀ ਨਾ ਧਿਆਉਂਦੇ, ਜਿਹੜੇ ਵਾਹਿਗੁਰੂ ਵਾਹਿਗੁਰੂ ਨੂੰ ਖੋਣੀ ਕਹਿੰਦੇ, ਭਾਵੇਂ ਉਹਨਾਂ ਨੇ ਕਹਿੰਦੇ 16 ਪ੍ਰਕਾਰ ਦੇ ਸ਼ਿੰਗਾਰ ਕੀਤਾ ਹੈ, 32 ਪ੍ਰਕਾਰ ਦੇ ਉਹਨਾਂ ਅੰਦਰ ਲੱਖਣ ਹਨ, ਬੜੇ ਉਹ ਸੁੰਦਰ ਹਨ, ਵੇਖ ਕੇ ਮੋਹ ਲੈਣ ਪਏ ਦੁਨੀਆਂ ਦੇ ਲੋਕਾਂ ਨੂੰ, ਪਰ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦਰਗਾਹ ਦੇ ਵਿੱਚ ਉਹ ਸੁੰਦਰ ਵੀ ਨੱਕ ਕੱਟੇ ਵਾਲੇ ਹਨ। ਉਹਨਾਂ ਦੇ ਨੱਕ ਕੱਟੇ ਹੋਏ ਆ, ਕੋਈ ਉਹਨਾਂ ਦੇ ਕੋਈ ਨੱਕ ਨਹੀਂ ਹੈ, ਕੋਈ ਉਹਨਾਂ ਦਾ ਮੂੰਹ ਮੱਥਾ ਨਹੀਂ ਹੈ, ਭਾਵੇਂ ਕਿੰਨੇ ਸੋਹਣੇ ਹਨ, ਕਿੰਨੇ ਕੱਪੜੇ ਪਾਵੇ ਤੁਰੇ ਫਿਰਦੇ ਹਨ। ਜਿਹੜੇ ਗੁਰੂ ਦਾ ਕਹਿੰਦੇ ਨਾਮ ਹੀ ਨਹੀਂ ਜਪਦੇ, ਉਹਨਾਂ ਦੇ ਨੱਕ ਮਾਰੇ ਕਿਤੇ ਕੱਟੇ ਹੋਏ ਹਨ, ਉਹ ਇੱਥੇ ਤਾਂ ਉਹਨਾਂ ਦਾ ਭਾਵੇਂ ਨੱਕ ਲੋਕਾਂ ਨੂੰ ਦਿਖਦਾ ਹੈ ਪਰ ਦਰਗਾਹ ਵੱਲੋਂ ਕੱਟਿਆ ਹੋਇਆ ਹੈ ਨੱਕ ਉਹਨਾਂ ਦਾ, ਉੱਥੇ ਜਾ ਕੇ ਉਹਨਾਂ ਸਜਾਵਾਂ ਮਿਲਦੀਆਂ ਹਨ। ਇਸ ਤਰ੍ਹਾਂ ਕਹਿੰਦੇ ਜੇ ਮੂਰਤਾਂ ਜਿਹੜੀਆਂ ਰੱਖੀਆਂ ਹਨ ਤੇ ਉਹਨਾਂ ਦੇ ਨੱਕ ਕੱਟੇ ਹੋਏ ਹੈ, ਭਾਵ ਕੇ ਬਹੁਤ ਬਿਦ ਵੀ ਕੀਤੀ ਹੋਈ ਹੈ ਹਿੰਦੂ ਧਰਮਾਂ ਦੇ ਜਿਹੜੇ ਮੰਦਰਾਂ ਦੀ।
ਯੋਂ ਬਾਬੇ ਦੇਖ ਸ਼ਬਦ ਉਚਾਰਿਓ,
ਕਹਿੰਦੇ ਇੰਨੀ ਮਾੜੀ ਹਾਲਤ ਹੋਈ ਵੇਖ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇੱਕ ਜਿਹੜਾ ਸ਼ਬਦ ਉਚਾਰਿਆ, ਉਹ ਗੁਰੂ ਗ੍ਰੰਥ ਸਾਹਿਬ ਵਿੱਚ ਅੰਦਰ ਦਰਜ ਹੈ ਭਾਈ।
ਮੈਂ ਯਾਮ ਪੁਸਤਕ ਲਿਖ ਧਾਰਿਓ,
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹਨ, ਉਹ ਜਿਹੜਾ ਸ਼ਬਦ ਸਤਿਗੁਰੂ ਜੀ ਨੇ ਉਚਾਰਿਆ ਸੀ ਉਹ ਮੈਂ ਇਹ ਗ੍ਰੰਥ ਵਿੱਚ ਲਿਖਿਆ ਹੋਇਆ ਹੈ। ਸਤ ਸੰਗਤ ਜੀ,
ਖੁਰਾਸਾਨ ਖੁਸਮਾਨਾ ਕੀਆ,
ਇਹ ਕੀ ਗੱਲ ਹੋਈ ਸੀ ਕਿ ਸਤਿਗੁਰੂ ਜੀ ਐਮਨਾਬਾਦ ਗਏ ਹੋਏ ਸਨ, ਤੇ ਐਮਨਾਬਾਦ ਸਤਿਗੁਰੂ ਜੀ ਗਏ, ਉੱਥੇ ਹੋਰ ਫਕੀਰ ਵੀ ਬੜੇ ਬੈਠੇ ਸਨ ਭਾਈ ਮਰਦਾਨਾ ਜੀ ਨਾਲ, ਤੇ ਭਾਈ ਮਰਦਾਨਾ ਜੀ ਦੇ ਜੋ ਕਿਹਾ ਕਿ ਮਹਾਰਾਜ ਜੀ ਮੈਨੂੰ ਭੁੱਖ ਲੱਗੀ ਹੈ, ਮੈਂ ਪ੍ਰਸ਼ਾਦਾ ਛਕਣਾ ਚਾਹੁੰਦਾ ਹਾਂ, ਕਿਉਂਕਿ ਭਾਈ ਮਰਦਾਨਾ ਜੀ ਇੱਦਾਂ ਹੀ ਕਰਦੇ ਹੁੰਦੇ ਸਨ, ਜਦੋਂ ਭੁੱਖ ਲੱਗਣੀ ਤੇ ਲੱਗਣੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਚਲੇ ਜਾਣਾ, ਮਹਾਰਾਜ ਜੀ ਨੇ ਰੁਕਣਾ ਤੇ ਇਹਨਾਂ ਰੁਕਣਾ ਨਾ, ਕਹਿਣਾ ਮਹਾਰਾਜ ਜੀ ਮੈਨੂੰ ਜਾਣਾ ਹੈ, ਭੁੱਖ ਲੱਗੀ ਹੈ, ਤੁਹਾਨੂੰ ਤੇ ਭੁੱਖ ਲੱਗਦੀ ਨਹੀਂ ਹੈ। ਇਹ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਸਾਰੇ ਕੌਤਕ ਕਰਨ ਵਾਸਤੇ ਨਾਲ ਰੱਖਿਆ ਹੋਇਆ ਸੀ। ਕਹਿੰਦੇ ਉੱਥੇ ਹੋਰ ਵੀ ਸਾਧੂ ਸੰਤ ਫਕੀਰ ਬੜੇ ਬੈਠੇ, ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਐਮਨਾਬਾਦ ਤੋਂ ਥੋੜਾ ਉਰੇ ਬੈਠੇ ਸਨ, ਤੇ ਸਤਿਗੁਰੂ ਜੀ ਨੇ ਫਕੀਰਾਂ ਨੂੰ ਵੀ ਕਿਹਾ ਵੀ ਤੁਸੀਂ ਪ੍ਰਸ਼ਾਦਾ ਭੋਜਨ ਕੋਈ ਛਕਿਆ ਨਹੀਂ ਹੈ, ਤੁਸੀਂ ਮੰਗ ਕੇ ਲੈ ਆਓ, ਕਿਤੇ ਐਮਨਾਬਾਦ ਵਿੱਚ ਜਾ ਕੇ ਉੱਥੇ ਲੈ ਕੇ ਉੱਥੇ ਛਕ ਲਓ ਤੁਸੀਂ। ਉਸ ਵਕਤ ਭਾਈ ਮਰਦਾਨਾ ਜੀ ਨੇ ਪੁੱਛ ਲਿਆ ਮਹਾਰਾਜ ਜੀ ਨੂੰ ਵੀ ਮਹਾਰਾਜ ਮੈਂ ਛਕ ਆਉਂਦਾ ਹਾਂ। ਇਹ ਗਏ ਕਹਿੰਦੇ ਇੱਕ ਐਮਨਾਬਾਦ ਸ਼ਹਿਰ ਦੇ ਵਿੱਚ ਕਿਸੇ ਪਠਾਨ ਦੇ ਘਰ, ਉੱਥੇ ਪਠਾਣਾਂ ਦਾ ਰਾਜ ਸੀ ਉਸ ਵਕਤ, ਇਹ ਪਠਾਨ ਦੇ ਘਰ ਜਦੋਂ ਗਏ ਉੱਥੇ ਵਿਆਹ ਸੀ, ਤੇ ਜਿਹੜਾ ਪਠਾਨ ਹੈ ਨਾ, ਜਦੋਂ ਭਾਈ ਮਰਦਾਨਾ ਜੀ ਦੇ ਹੋਰ ਫਕੀਰਾਂ ਨੇ ਆਵਾਜ਼ ਦਿੱਤੀ ਹੈ, ਇਹ ਸ਼ਰਾਬ ਪੀਤੀ ਹੋਈ ਸੀ ਇਹਨਾਂ ਨੇ, ਕਹਿੰਦੇ ਗਾਣਾ ਕੱਢਦਾ ਆਇਆ ਇੱਕ, ਜਿਵੇਂ ਅੱਜ ਕੱਲ੍ਹ ਵੀ ਕਈ ਬੜਾ ਰੌਲਾ ਪਾਉਂਦੇ ਸ਼ਰਾਬ ਪੀ ਕੇ, ਇਹ ਗਾਣਾ ਕੱਢਦਾ ਆਇਆ, ਨਾ ਜਿਹਦੇ ਗਾਣਾ ਕੱਢੀਏ ਨਾ ਇਹ ਭਾਈ ਮਰਦਾਨਾ ਜੀ ਨੂੰ ਇਹਨੇ ਧੱਕੇ ਮਾਰੇ, ਧੱਕੇ ਮਾਰ ਕੇ ਤੇ ਭਾਈ ਮਰਦਾਨਾ ਜੀ ਨੂੰ ਜਿਹੜਾ ਥੱਲੇ ਸੁੱਟ ਦਿੱਤਾ, ਜਿਸ ਕਰਕੇ ਭਾਈ ਮਰਦਾਨਾ ਜੀ ਦੇ ਸੱਟ ਲੱਗ ਗਈ। ਜਦੋਂ ਸੱਟ ਲੱਗੀ ਤੇ ਭਾਈ ਮਰਦਾਨਾ ਜੀ ਕਹਿੰਦੇ ਨਾ ਪ੍ਰਸ਼ਾਦਾ ਭੋਜਨ ਤੇ ਕੀ ਦੇਣਾ ਹੈ, ਸਗੋਂ ਨਰਾਦਰੀ ਕਰ ਰਹੇ ਹਨ। ਸਾਰੀ ਗੱਲ ਦਾ ਕੇ ਮਹਾਰਾਜ ਜੀ ਨੂੰ ਦੱਸੀ, ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਸੀ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਕਿਉਂਕਿ ਭਾਈ ਮਰਦਾਨਾ ਜੀ ਨੇ ਭਾਈ ਲਾਲੋ ਜੀ ਨੂੰ ਲੈ ਕੇ ਸਤਿਗੁਰੂ ਜੀ ਕੋਲ ਗਏ ਸਨ, ਉਸ ਵਕਤ ਸ਼ਬਦ ਉਚਾਰਿਆ ਕਿ ਐਮਨਾ ਬਾਦ ਲੋਕ ਬੜੇ ਹੰਕਾਰੀ ਹੋਏ ਹਨ ਪਠਾਨ, ਇਹਨਾਂ ਦੇ ਜਿਹੜੇ ਨਕਾਰੇ ਇੱਥੋਂ ਪੁੱਟੇ ਜਾਣਗੇ, ਉੱਜੜ ਜਾਣਗੇ। ਉਸ ਵਕਤ ਜਿਹੜਾ ਬਾਬਰ ਸੀ ਇਹ ਮੁਗਲ ਸੀ, ਇਹ ਮੁਗਲਾਂ ਦੀ ਪਠਾਨਾਂ ਦੀ ਪਹਿਲੇ ਦਿਨ ਤੋਂ ਬਣੀ ਨਹੀਂ, ਜਿਸ ਕਰਕੇ ਬਾਬਰ ਕਹਿੰਦੇ 50 ਗੋ ਦੇ ਉੱਤੇ ਦੂਰ ਰਹਿੰਦਾ ਸੀ ਇੱਥੋਂ। ਕਹਿੰਦੇ ਉਹ ਚੜ ਕੇ ਆਇਆ ਤੇ ਇਹ ਐਮਨਾਬਾਦ ਨੇ ਫਿਰ ਬੁਰਾ ਹਾਲ ਕੀਤਾ ਇੱਥੋਂ ਦਾ, ਤੇ ਜਦੋਂ ਬੁਰਾ ਹਾਲ ਕੀਤਾ ਫਿਰ ਇਹ ਲੋਕ ਬੜੇ ਕਰਲਾਉਣ, ਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ। ਇੱਥੇ ਦੱਸਿਆ ਹੈ ਕਿ ਖੁਰਾਸਾਨ ਖਸਮਾਨਾ ਕੀ ਆ, ਇੱਕ ਦੇਸ਼ ਹੈ ਜਿਹੜਾ ਈਰਾਨ ਦੇ ਪੂਰਬ ਵਾਲੇ ਪਾਸੇ, ਅਫਗਾਨੀ ਦੇ ਪੱਛਮ ਵਾਲੇ ਪਾਸੇ, ਇਹਦਾ ਨਾਮ ਖੁਰਾਸਾਨ ਹੈ। ਤੇ ਖੁਰਾਸਾਨ ਜਿਹੜਾ ਕਹਿੰਦੇ ਦੇਸ਼ ਹੈ ਉਹਦਾ ਤੇ ਕਹਿੰਦੇ ਬਾਬਰ ਨੇ ਆ ਕੇ ਪੱਖ ਕੀਤਾ, ਖਸਮਾਨਾ ਕਹੀਏ ਪੱਖ ਕੀਤਾ,
ਹਿੰਦੁਸਤਾਨ ਡਰਾਇਆ।
ਐਮਨਾਬਾਦ ਵਿੱਚ ਰਹਿੰਦੇ ਪਠਾਣਾਂ ਨੂੰ ਤੇ ਹੋਰ ਜਿਹੜੇ ਹਿੰਦੁਸਤਾਨ ਵਿੱਚ ਬੜੇ ਪਠਾਣ ਰਹਿੰਦੇ ਸਨ ਉਹਨਾਂ ਨੂੰ ਡਰਾਇਆ ਧਮਕਾਇਆ, ਤੇ ਜਿਸ ਦੇ ਨਾਲ ਹਿੰਦੁਸਤਾਨ ਤੇ ਵੀ ਇਹਨੇ ਕਬਜ਼ਾ ਕੀਤਾ, ਇੱਥੇ ਤੀਰਥ ਢਾਏ, ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ। ਸਾਰੇ ਹਿੰਦੁਸਤਾਨ ਦੇ ਲੋਕ ਡਰ ਗਏ ਵੀ ਇਹ ਵੀ ਆ ਬਲਾ ਪਈ ਹੈ ਸਾਨੂੰ,
ਕੋਈ ਮੁਗਲ ਨਾ ਹੋਵਾਂਦਾ।
ਕਹਿੰਦੇ ਵੇਖੋ ਇੰਨਾ ਇਹਨਾਂ ਨੇ ਕਹਿਰ ਕੀਤਾ ਕੋਈ ਮੁਗਲ, ਕਹਿੰਦੇ ਤੁਰਕ ਅੰਨਾ ਹੀ ਨਹੀਂ ਹੋਇਆ। ਕਿਉਂ ਕਹਿੰਦੇ ਹਨ ਕਿ ਤੀਰਥ ਨੂੰ ਕੋਈ ਢਾ ਦੇਵੇ ਕੁਝ ਕਰ ਦੇਵੇ ਤੇ ਅੰਨਾ ਹੋ ਜਾਂਦਾ ਹੈ, ਸ਼ਕਤੀ ਬਹੁਤ ਹੈ ਤੀਰਥ ਵਿੱਚ। ਕਹਿੰਦੇ ਇਹਨੇ ਇੰਨਾ ਕਹਿਰ ਕੀਤਾ ਮੁਗਲਾਂ ਨੇ, ਕਹਿੰਦੇ ਵੇਖੋ ਕੋਈ ਅੰਨਾ ਹੀ ਨਹੀਂ ਹੋਇਆ।
ਕਿਨੇ ਨਾ ਪਰਚਾ ਲਾਇਆ,
ਵੇਖੋ ਕਹਿੰਦੇ ਇਹਨਾਂ ਨੇ ਕਹਿਰ ਕੀਤਾ ਤੇ ਇੱਕ ਹਿੰਦੁਸਤਾਨ ਵਿੱਚੋਂ ਤੇ ਪਠਾਣਾ ਵਿੱਚੋਂ ਕਹਿੰਦੇ ਕਿਸੇ ਨੇ ਕੋਈ ਪਰਚਾ ਧਿਆਨ ਹੀ ਨਹੀਂ ਲਾਇਆ ਇੱਧਰ, ਕਿਸੇ ਪੀਰ ਫਕੀਰ ਦੀ ਕੋਈ ਚੱਲੀ ਨਹੀਂ ਕਿ ਅਸੀਂ ਇਹਨਾਂ ਨੂੰ ਰੋਕ ਲਈਏ, ਇਹਨਾਂ ਨੂੰ ਡੱਕ ਦਈਏ, ਇਹਨਾਂ ਨਾਲ ਯੁੱਧ ਕਰੀਏ। ਕਹਿੰਦੇ ਕੋਈ ਬਲੀ ਨਿਕਲਿਆ ਜਦੋਂ
ਸੂਰਠਾ ਕਲ ਯੁਗ ਛੋਡਿਓ ਨਾਹੀਂ।
ਕਹਿੰਦੇ ਜਿਹੜਾ ਕਲ ਯੁਗ ਹੈ ਇਹਨੇ ਦੇ ਭਾਈ ਕੋਈ ਕਿਸੇ ਦੇ ਵਿੱਚ ਛੱਡਿਆ ਨਹੀਂ ਬਲ,
ਕਿਸਹੁੰ ਦੇਵਤ ਮਦ ਬਲ।
ਕਹਿੰਦੇ ਇਹਨੇ ਦੇਵਤੇ ਹਨ ਮਹਾਨ, ਇਹਨੇ ਤੀਰਥ ਹਨ ਹਿੰਦੁਸਤਾਨ ਵਿੱਚ, ਪਰ ਵੇਖ ਲਓ ਕਹਿੰਦੇ ਇਹਨੇ ਇੰਨਾ ਕੈਦ ਕੀਤਾ ਬਾਬਰ ਹੋਣਾ ਨੇ, ਮੁਗਲਾਂ ਨੇ ਮੰਦਰ ਢਾ ਦਿੱਤੇ, ਮੂਰਤੀਆਂ ਕੱਢ ਦਿੱਤੀਆਂ, ਗਾਵਾਂ ਨੂੰ ਕੱਢ ਕੱਢ ਕੇ ਉੱਥੇ ਜਿਹੜਾ ਖੂਨ ਉੱਥੇ ਖਿਲਾ ਲਿਆ ਮੰਦਰਾਂ ਵਿੱਚ। ਕਹਿੰਦੇ ਪਰ ਵੇਖ ਲਓ ਕਿਸੇ ਦੇਵਤੇ ਅੰਦਰ ਕੋਈ ਬਲ ਹੀ ਨਹੀਂ ਰਿਹਾ ਕਿ ਇਹਨਾਂ ਨੂੰ ਅੰਨਾ ਹੀ ਕਰ ਦੇ, ਕੋਈ ਕਰਾਮਾਤ ਵਿਖਾਈ ਨਹੀਂ ਗਈ ਉਸ ਵਕਤ।
ਭ੍ਰਿਸ਼ਟ ਕੀਏ ਸਭ ਥਾਏ,
ਕਹਿੰਦੇ ਸਾਰੀਆਂ ਥਾਵਾਂ ਭ੍ਰਿਸ਼ਟ ਕਰ ਦਿੱਤੀਆਂ, ਉਹਨਾਂ ਦਾ ਜਿਹੜਾ ਹੈ ਨਾ ਬੁਰਾ ਹਾਲ ਕਰ ਦਿੱਤਾ ਸਭ ਤੀਰਥਾਂ ਦਾ।
ਜੇ ਹਿੰਦੂਆਂ ਕੇ ਪੂਜਥੇ,
ਕਹਿੰਦੇ ਜਿੰਨੇ ਤੀਰਥ ਹਿੰਦੂਆਂ ਦੇ ਪੂਜਣ ਵਾਲੇ ਥਾਂ ਸੀ ਸਭ ਨੂੰ ਭ੍ਰਿਸ਼ਟ ਕਰ ਦਿੱਤਾ, ਉਥੋਂ ਦੇ ਹਾਲਾਤ ਖਰਾਬ ਕਰ ਦਿੱਤੇ। ਨਮਗੁਣਾ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਅਥ ਪੂਰਬ ਕੋ ਪ੍ਰਸੰਗ ਤੁਰਿਓ।
ਕਵੀ ਦੱਸਦੇ ਹਨ ਹੁਣ ਸਤਿਗੁਰ ਜੀ ਨੇ ਜਦੋਂ ਜਿਸ ਤਰ੍ਹਾਂ ਪੂਰਬ ਦੀ ਦਿਸ਼ਾ ਵੱਲ ਗਏ, ਉਹ ਪ੍ਰਸੰਗ ਉਹ ਉਦਾਸੀ ਦੇ ਬਾਰੇ ਦੱਸਦੇ ਹਨ ਕਿਵੇਂ ਸਤਿਗੁਰ ਜੀ ਗਏ ਹਨ।
ਦੋਹਰਾ ਤੇ ਬਾਬੇ ਚਿਤ ਧਾਰਿਓ।
ਕਹਿੰਦੇ ਹੈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੋ ਕਲ ਤਾਰਨ ਗੁਰੂ ਨਾਨਕ ਆਇਆ, ਬਾਬੇ ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ, ਉਹ ਸਤਿਗੁਰ ਜੀ ਨੇ ਆਪਣੇ ਕਹਿੰਦੇ ਚਿੱਤ ਦੇ ਵਿੱਚ ਇਸ ਤਰ੍ਹਾਂ ਗੱਲ ਧਾਰੀ ਹੈ।
ਪੂਰਬ ਸੈਰ ਵਿਚਾਰ,
ਪੂਰਬ ਦੀ ਜਿਹੜੀ ਦਿਸ਼ਾ ਹੈ ਉਧਰ ਨੂੰ ਵਿਚਾਰ ਕੀਤੀ ਹੈ ਸੈਰ ਕਰਨ ਦੀ, ਉਦਾਸੀ ਕਰਨ ਦੀ। ਮਹਾਰਾਜ ਜੀ ਨੇ ਆਹ ਪਟਨਾ ਲਾਗਾ ਨਾ ਪਟਨਾ ਬਿਹਾਰ ਆਸਾਮ, ਅੱਗੇ ਤੋਂ ਅੱਗੇ ਮਣੀਪੁਰ ਭੂਟਾਨ, ਇਹ ਸਾਰਾ ਜਿਹੜਾ ਹੈ ਪੂਰਬ ਦਾ ਇਲਾਕਾ ਹੈ। ਤੇ ਸਤਿਗੁਰੂ ਜੀ ਨੇ ਪੂਰਬ ਦੀ ਦਿਸ਼ਾ ਵੱਲ ਜੀਵਨ ਨੂੰ ਤਾਰਨ ਵਾਸਤੇ ਕਹਿੰਦੇ ਜਿਹੜਾ ਚਿੱਤ ਵਿੱਚ ਧਾਰੀ ਹੈ ਮਨ ਬਣਾਇਆ ਹੈ।
ਝੂਠ ਸੱਚ ਜਹਿ ਜਹਿ ਟਪਿਓ।
ਸਤਿਗੁਰੂ ਜੀ ਨੇ ਵਿਚਾਰਿਆ ਹੈ ਕਿ ਸੱਚ ਜਿੱਥੇ ਹੈ ਜਿੱਥੇ ਝੂਠ ਹੈ, ਇਹ ਤੇ ਸਭ ਟੱਕਿਆ ਪਿਆ ਹੈ, ਕੋਈ ਪਤਾ ਨਹੀਂ ਲੱਗ ਰਿਹਾ ਕਿ ਕੌਣ ਕੀ ਕਰ ਰਿਹਾ ਹੈ। ਇਹ ਸੱਚ ਝੂਠ ਜਿਹੜਾ ਟੱਕਿਆ ਹੋਇਆ ਹੈ ਇਹ ਨਿਰਣਾ ਕਰਨਾ ਚਾਹੀਦਾ ਹੈ।
ਦੇਖੀਏ ਸੁਗਾਰ,
ਜਾ ਕੇ ਦਿਸ਼ਾ ਵੱਲ ਦੇਖੀਏ, ਉਘਾੜ ਕੇ ਵੇਖੀਏ ਗੱਲ ਕੀ ਹੈ ਅਸਲ ਵਿੱਚ, ਲੋਕ ਸੱਚ ਪਾਸੇ ਕਿਹੜੇ ਲੱਗੇ ਹੈ, ਝੂਠ ਪਾਸੇ ਕਿਹੜੇ ਲੱਗੇ ਹੈ, ਉਹਨਾਂ ਨੂੰ ਜਾ ਕੇ ਤੇ ਸਮਝਾਈਏ ਉਪਦੇਸ਼ ਦਈਏ।
ਚੌਪਈ प्रथम सतगुर कियो गंग स्नान।
सब तो पहला सतगुरु जी ने की कीता कि गंगा दे विच जा के उथे मेला लगा सी सूरज ग्रहण दा। सच्चे पातशाह जी ने हरिद्वार गए ते उथे कहिंदे गंगा ते जा के स्नान कीता।
देख थान
कहिंदे कहिंदा ऋषिकेश शहर है, ए ऋषियां दा थां है। अज जिहड़ी संगत हेमकुंट साहिब गई हुई है ਉਹਨਾਂ ਨੂੰ ਪਤਾ ਹੈ ਰਿਸ਼ੀਕੇਸ਼ ਪੈਂਦਾ ਕਿੱਥੇ ਹੈ। ਇਹ ਹਰਿਦੁਆਰ ਤੋਂ ਜਾਈਏ ਹਰਿਦੁਆਰ ਨੂੰ, ਉਹ ਤੋਂ ਅਗਲਾ ਹੀ ਜਿਹੜਾ ਰਿਸ਼ੀਕੇਸ਼ ਹੈ, ਅੱਗੇ ਤੋਂ ਅੱਗੇ ਜਿਹੜਾ ਹੇਮਕੁੰਟ ਸਾਹਿਬ ਚਲੇ ਜਾਈਦਾ ਹੈ। ਤੇ ਕਹਿੰਦੇ ਇਹ ਰਿਸ਼ੀਕੇਸ਼ ਇੱਥੇ ਸਤਿਗੁਰੂ ਜੀ ਗਏ ਤੇ ਇੱਥੇ ਜੋ ਰਿਖੀਆਂ ਦਾ ਸਥਾਨ ਸੀ, ਗੁਰੂ ਜੀ ਨੇ ਗੰਗਾ ਵਿੱਚ ਕੀ ਵੇਖਿਆ ਕਿ ਸਾਰੇ ਬ੍ਰਾਹਮਣ ਲੋਕ ਪੰਡਿਤ ਲੋਕ ਸੂਰਜ ਨੂੰ ਪਾਣੀ ਦੇ ਰਹੇ ਸਨ। ਸੂਰਜ ਨੂੰ ਪਾਣੀ ਦੇ ਰਹੇ ਸਨ ਤੇ ਸਤਿਗੁਰੂ ਜੀ ਨੇ ਜਾ ਕੇ ਪੁੱਛਿਆ ਵੀ ਇਹ ਕੀ ਕਰ ਰਹੇ ਹੋ ਤੁਸੀਂ। ਕਹਿਣ ਲੱਗੇ ਮਹਾਰਾਜ ਅਸੀਂ ਆਪਣੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ। ਪਿੱਤਰ ਸਾਧ ਸੰਗਤ ਜੀ ਉਹ ਹੁੰਦੇ ਜਿਹੜੇ ਆਪਣੇ ਬਾਟ ਵੜੇਰੇ ਚੜ੍ਹਾਈ ਕਰ ਜਾਂਦੇ ਹਨ ਨਾ, ਬਜ਼ੁਰਗ, ਉਹਨਾਂ ਦੇ ਨਿਮਿੱਤ ਆਪਾਂ ਕਰਾਉਂਦੇ ਹਾਂ ਨਾ ਪਾਠ ਪੂਜਾ ਤੇ ਲੰਗਰ ਛਕਾਉਂਦੇ ਹਾਂ। ਤੇ ਬ੍ਰਾਹਮਣਾਂ ਵਿੱਚ ਵੀ, ਪੰਡਤਾਂ ਵਿੱਚ ਵੀ, ਹਿੰਦੂਆਂ ਵਿੱਚ ਵੀ ਇਹ ਕੁਝ ਹੈ। ਤੇ ਉਹ ਲੋਕ ਕੀ ਕਰਦੇ, ਉਹ ਸੂਰਜ ਗ੍ਰਹਿਣ ਤੇ ਪਾਣੀ ਦਿੰਦੇ ਹਨ ਸੂਰਜ ਨੂੰ। ਇਹ ਜਿਹੜਾ ਪਾਣੀ ਹੈ ਅਸੀਂ ਮਹਾਰਾਜ ਜੀ ਆਪਣੇ ਪਿੱਤਰਾਂ ਨੂੰ ਚੜ੍ਹਾ ਰਹੇ ਹਾਂ, ਉਹਨਾਂ ਤੱਕ ਪਹੁੰਚਾ ਰਹੇ ਹਾਂ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅੱਛਾ ਠੀਕ ਹੈ। ਮਹਾਰਾਜ ਜੀ ਨੂੰ ਉਪਦੇਸ਼ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਪੱਛਮ ਵੱਲ ਆਪਣਾ ਮੁੱਖ ਕਰ ਲਿਆ, ਕਿਉਂਕਿ ਇੱਧਰ ਹੀ ਕਰਤਾਰਪੁਰ ਸਾਹਿਬ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਉੱਧਰ ਕੀਤਾ ਮੁੱਖ ਤੇ ਪਾਣੀ ਮਹਾਰਾਜ ਉੱਧਰ ਦੇਣ ਲੱਗ ਪਏ। ਇਹ ਸਾਰੇ ਬ੍ਰਾਹਮਣ ਮੰਡਲੀ, ਹੁਣ ਗਿਆਨ ਤੇ ਹੈ ਨੀ, ਸਭ ਬੜੇ ਹੱਸਣ ਲੱਗੇ। ਇਹ ਹੱਸੇ ਤੇ ਕਹਿਣ ਲੱਗੇ ਵੀ ਇਹ ਕੀ ਕਰ ਰਹੇ ਹੋ ਤੁਸੀਂ। ਮਹਾਰਾਜ ਨੂੰ ਕਹਿਣ ਲੱਗੇ ਪਹਿਲਾਂ ਵੇਖਦੇ ਰਹੇ, ਕਈਆਂ ਨੇ ਖੁੰਸ ਵੀ ਖਾਧੀ, ਈਰਖਾ ਵੀ ਖਾਧੀ, ਇੱਕਦਮ ਸਭ ਭੱਜੇ ਭੱਜ ਕੇ ਆ ਕੇ ਕਹਿਣ ਲੱਗੇ ਵੀ ਆਹ ਕੀ ਤੁਸੀਂ ਕਰ ਰਹੇ ਹੋ, ਇੱਕ ਤਾਂ ਤੁਸੀਂ ਪਾਣੀ ਦੇ ਰਹੇ ਹੋ, ਅਸੀਂ ਸਾਰੇ ਸੂਰਜ ਵੱਲ ਪਾਣੀ ਦੇ ਰਹੇ ਹਾਂ, ਆਪਣੇ ਪਿੱਤਰਾਂ ਨੂੰ ਦੇ ਰਹੇ ਹਾਂ, ਤੁਸੀਂ ਆਹ ਕੀ ਕੰਮ ਕਰ ਰਹੇ ਹੋ ਨਵਾਂ ਹੀ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਤੁਹਾਡੇ ਪਿੱਤਰ ਕਿੰਨੇ ਕੁ ਦੂਰ ਹਨ। ਇਹ ਕਹਿਣ ਲੱਗੇ ਲੱਖਾਂ ਹੀ ਯੋਜਨ, ਪਤਾ ਹੈ ਕੋਈ ਨੀ ਹੈ ਕਿੰਨੀ ਦੂਰੀ ਤੇ ਹਨ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੀ ਵੀ ਖੇਤੀ ਇੱਥੇ ਨੇੜੇ ਹੈ ਕਰਤਾਰਪੁਰ ਵਿੱਚ, ਅਸੀਂ ਉਹਨੂੰ ਪਾਣੀ ਦੇ ਰਹੇ ਹਾਂ। ਇਹ ਬ੍ਰਾਹਮਣ ਕਹਿਣ ਲੱਗੇ ਕਿਵੇਂ ਹੋ ਸਕਦਾ ਹੈ ਪਾਣੀ ਪਹੁੰਚ ਜਾਵੇ ਖੇਤੀ ਨੂੰ, ਇਸਨੂੰ ਤੁਸੀਂ ਹਰਿਦੁਆਰ ਹੋ, ਖੇਤੀ ਤੁਹਾਡੀ ਕਰਤਾਰਪੁਰ ਹੈ, ਇਹ ਕਿਵੇਂ ਪਾਣੀ ਪਹੁੰਚ ਜਾਵੇਗਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਡਾ ਪਾਣੀ ਪਿੱਤਰਾਂ ਨੂੰ ਉੱਪਰ ਚੜ ਸਕਦਾ ਹੈ ਤੇ ਸਾਡਾ ਤੇ ਪੱਧਰਾ ਪੱਧਰਾ ਸਾਂ ਹੈ, ਇਹ ਧਰਤੀ ਤੋਂ ਧਰਤੀ ਤੇ ਜਾਣਾ ਹੈ ਤੇ ਸਾਡਾ ਕਿਉਂ ਨੀ ਪਹੁੰਚੇਗਾ। ਇਹ ਸਭ ਹੱਸਣ ਲੱਗੇ, ਕਹਿੰਦੇ ਵੇਖੋ ਭੋਲੀ ਗੱਲ, ਆ ਕੋਈ ਗੱਲ ਹੈ। ਸੱਚੇ ਪਾਤਸ਼ਾਹ ਜੀ ਨੇ ਮੈਨੂੰ ਕਿਹਾ ਵੀ ਇਹੀ ਗੱਲ ਹੈ, ਤੁਸੀਂ ਤੁਹਾਡੇ ਜਿਹੜਾ ਪਾਣੀ ਹੈ ਉਹ ਤਾਂ ਚੜ ਸਕਦਾ ਹੈ ਪਿੱਤਰਾਂ ਤੁਹਾਡੇ ਬਜ਼ੁਰਗਾਂ ਨੂੰ, ਤੇ ਸਾਡੀ ਖੇਤੀ ਨੂੰ ਪਾਣੀ ਕਿਉਂ ਨੀ ਜਾ ਸਕਦਾ। ਮਹਾਰਾਜ ਜੀ ਸਮਝਾ ਕੇ ਇਹ ਪੰਡਤੋ, ਇਹ ਜਿਹੜਾ ਤੁਸੀਂ ਕਰਮ ਕਾਂਡ ਕਰ ਰਹੇ ਤੇ ਕਿਸੇ ਥਾਂ ਨੀ ਪੈਣ ਲੱਗਾ, ਤੁਸੀਂ ਤੇ ਅਗਿਆਨੀਆਂ ਵਾਂਗ ਤੁਹਾਡੀ ਬਿਰਧੀ ਹੋਈ ਪਈ ਹੈ। ਇਹਦੇ ਵੈਦਿਕ ਗ੍ਰੰਥ ਕਹਿੰਦੇ ਹਨ ਕਿ ਜਿਹੜੇ ਰਿਸ਼ੀ ਲੋਕ ਸਨ ਉਹ ਕੀ ਕਰਦੇ ਸਨ, ਪਾਣੀ ਕਿਉਂ ਦੇਖਦੇ ਸਨ ਸੂਰਜ ਵੱਲ, ਕਿ ਜਦੋਂ ਜਦੋਂ ਪਾਣੀ ਦੇਈਦਾ ਹੈ ਨਾ ਤਾਂ ਉਹ ਪਾਣੀ ਦੇ ਕਿਰਨਾਂ ਪੈ ਕੇ ਜਿਹੜੇ ਸਰੀਰ ਦੇ ਵੱਜਦੀਆਂ ਹਨ, ਉਹ ਸਰੀਰ ਬੜਾ ਨਿਰੋਗ ਹੁੰਦਾ ਹੈ, ਰੋਗ ਨੀ ਕੋਈ ਰਹਿੰਦਾ ਹੈ। ਤੁਸੀਂ ਲੋਕਾਂ ਨੇ ਹੋਰ ਹੀ ਪਖੰਡ ਰਚਾ ਲਿਆ ਕਿ ਪਿੱਤਰਾਂ ਨੂੰ ਪਾਣੀ ਦੇ ਰਹੇ ਹਨ। ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਉਸ ਸਥਾਨ ਤੇ ਗੰਗਾ ਵਿੱਚ ਇਸ਼ਨਾਨ ਕਰਕੇ ਇਹ ਪੰਡਤਾਂ ਨੂੰ, ਬ੍ਰਾਹਮਣਾਂ ਨੂੰ, ਭੁੱਲੇ ਭਟਕਿਆਂ ਨੂੰ ਉਪਦੇਸ਼ ਦੇ ਕੇ ਤੇ ਮਤ ਤੋਂ ਪਰਦਾ ਚੁੱਕ ਕੇ ਪਖੰਡ ਨੂੰ ਹਟਾ ਕੇ ਤੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦਿੱਤਾ।
ਪਾਰ ਲੰਘ ਵਲੱਭੀ ਤਹ ਦੇਸ਼,
ਕਹਿੰਦੇ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਹ ਰਿਖੀ ਕਿਸ ਤੋਂ ਅੱਗੇ ਆਉਂਦਾ ਹੈ ਵਲੱਭੀ ਦੇਸ਼, ਵਲੱਭੀ ਸ਼ਹਿਰ। ਤੇ ਕਹਿੰਦੇ ਇਸ ਤਰ੍ਹਾਂ ਮਹਾਰਾਜ ਉਹ ਵਲੱਭੀ ਸ਼ਹਿਰ ਨੂੰ ਲੰਘ ਕੇ ਪਾਰ
ਉਤੇ ਲੋਕ ਸਭ ਜੋਗੀ ਭੇਸ,
ਜਦੋਂ ਮਹਾਰਾਜ ਕਹਿੰਦੇ ਇੱਥੋਂ ਗਏ ਹੈ ਵਲੱਭੀ ਤੋਂ ਅੱਗੇ ਆਉਂਦਾ ਹੈ ਨਾਨਕ ਮਤਾ, ਜਿਹਨੂੰ ਆਪਾਂ ਹੁਣ ਨਾਨਕ ਮਤਾ ਕਹਿੰਦੇ। ਇਹ ਸੀ ਪਹਿਲਾਂ ਸਿੱਧ ਮੰਡਲੀ ਦਾ, ਜਿੱਥੇ ਗੋਰਖ ਨਾਥ ਰਹਿੰਦਾ ਸੀ ਦਾ ਨਾਂ ਸੀ ਗੋਰਖ ਮਤਾ, ਇੱਥੇ ਸਿੱਧ ਹੀ ਸਿੱਧ ਰਹਿੰਦੇ ਸਨ। ਤੇ ਕਹਿੰਦੇ ਮਹਾਰਾਜ ਵਲੱਭੀ ਤੋਂ ਅੱਗੇ ਗਏ ਜਿੱਥੇ ਕਹਿੰਦੇ ਉਹ ਗੋਰਖ ਮਤਾ ਵਾਲਾ ਸਥਾਨ ਹੈ ਸੀ।
ਸਿੱਧ 84 ਕੇ ਉਹਾਂ ਧਾਮ,
ਕਹਿੰਦੇ ਸਿੱਧ 84 ਜਿਹੜੇ ਸਨ, ਗੋਰਖ ਨਾਥ ਹੋਣੀ, ਚਰਪੜ ਨਾਥ ਹੋਣੀ ਤੇ ਹੋਰ ਜਿੰਨੇ ਬੜੇ, ਘੁੱਗੂ ਨਾਥ, ਮੰਗਲ ਨਾਥ, ਭੰਗਰ ਨਾਥ ਇਹ ਕਹਿੰਦੇ ਸਾਰੇ ਜਿਹੜੇ ਜੋਗੀ ਸਰਨਾ 84 ਸਿੱਧ ਕਹਿੰਦੇ ਇਹਨਾਂ ਦਾ ਉੱਥੇ ਘਰ ਹੈ ਸੀ ਭਾਵ ਇਹਨਾਂ ਦਾ ਡੇਰਾ ਸੀ। ਕਹਿੰਦੇ ਜਦੋਂ ਗੋਰਖ ਨਾਥ ਤੇ ਵਸਦਾ ਸੀ ਤੇ ਕਹਿੰਦੇ ਉਹਦਾ ਨਾਮ ਗੋਰਖ ਮਤਾ ਹੈ ਸੀ ਜਦੋਂ ਮਹਾਰਾਜ ਗਏ ਨੀ ਸੀ ਹਲੇ ਪਹਿਲਾਂ
ਕਲਯੁਗ ਦਾ ਭਯੋ ਪਸਾਰਾ।
ਕਹਿੰਦੇ ਉੱਥੇ ਕਲਯੁਗ ਦਾ ਤੇ ਇੰਨਾ ਪਸਾਰਾ ਫਲਾਉ ਖਿਲਾਰਾ ਪਿਆ ਹੋਇਆ ਸੀ ਕਿ ਇਹਨਾਂ ਲੋਕਾਂ ਕੀ ਕੀਤਾ ਆਪਣੇ ਖਾ ਕੇ ਨਾ ਰਿੱਧੀਆਂ ਸਿੱਧੀਆਂ ਸ਼ਕਤੀਆਂ ਕਦੀ ਸ਼ੇਰ ਬਣ ਗਏ ਕਦੀ ਬਘਿਆੜ ਬਣ ਗਏ ਕਦੀ ਕਿਸੇ ਨੂੰ ਉੱਚਾ ਡਾਤਾ ਕਿਸੇ ਨੂੰ ਥੱਲੇ ਲਾਤਾ ਕੋਈ ਬਤਾਲ ਚੜ ਗਿਆ ਵੜ ਗਿਆ ਕੋਈ ਆਕਾਸ਼ ਚੜ ਗਿਆ। ਇਹ ਰਿੱਧੀਆਂ ਸਿੱਧੀਆਂ ਵਿਖਾ ਕਰਕੇ ਤੇ ਕਹਿੰਦੇ ਇੱਥੇ ਇਹਨਾਂ ਨੇ ਆਪਣਾ ਪਸਾਰਾ ਫੈਲਾਇਆ ਸੀ ਉੱਥੇ ਕਲਯੁਗ ਦਾ ਬੜਾ ਫੈਲਾਅ ਹੋਇਆ ਸੀ। ਕਹਿੰਦੇ ਸਤਿਗੁਰੂ ਜੀ ਉੱਥੇ ਗਏ ਇਹਨਾਂ ਸਿੱਧਾਂ ਨੇ ਬੜਾ ਜ਼ੋਰ ਲਾਇਆ ਮਾਰ ਡਰਾਉਣ ਧਮਕਾਉਣ ਲੱਗੇ ਸ਼ੇਰ ਬਣ ਗਏ ਬਿੱਲੀ ਬਣ ਗਏ ਕੋਈ ਉੱਡਣ ਲੱਗ ਪਿਆ ਕਹਿੰਦੇ ਆਪਣੀ ਜਿਹੜੀ ਚਟਾਈ ਤੇ ਬਹਿ ਕੇ ਮਿਰਗਸ਼ਾਲਾ ਤੇ ਬਹਿ ਕੇ ਭਗਤੀ ਕਰਦੇ ਹਨ ਸਮਾਧੀ ਲਾਉਂਦੇ ਹਨ ਉਹ ਕਹਿੰਦੇ ਨੇ ਡਾ ਦਿੱਤੀ ਕੋਈ ਆਕਾਸ਼ ਨੂੰ ਚੜ ਗਿਆ ਇਹਨਾਂ ਕਹਿੰਦੇ ਬੜਾ ਢੋਂਗਰ ਚਾਇਆ
ਤਹਾਂ ਬਾਬੇ ਸਤਨਾਮ ਦਿੜਾਇਆ।
ਸੱਚੇ ਪਾਤਸ਼ਾਹ ਕਹਿਣ ਲੱਗੇ ਪਖੰਡੀਓ ਸਿੱਧੋ ਇਹ ਕੀ ਕਰਦੇ ਹੋ ਤੁਸੀਂ ਤੇ ਇਹ ਤੁਹਾਡੀ ਕੀ ਸ਼ਕਤੀ ਹੈ ਰਿੱਧੀਆਂ ਸਿੱਧੀਆਂ ਲੈ ਕੇ ਲੋਕਾਂ ਨੂੰ ਭਰਮਾਇਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਨੇ ਉੱਥੇ ਉਹਦੇ ਲੋਕਾਂ ਨੂੰ ਭਰਮ ਚੋਂ ਕੱਢਿਆ ਵੀ ਇਹ ਰਿੱਧੀਆਂ ਸਿੱਧੀਆਂ ਕਿਸੇ ਕੰਮ ਨਹੀਂ ਹਨ ਇਹ ਤੇ ਸਾਡੇ ਘਰ ਦੇ ਅੰਦਰ ਇਹਦੇ ਜੋ ਕੁੱਕਰ ਹਨ ਜੋ ਝਾੜੂ ਬਰਦਾਰ ਹਨ ਉਹਨਾਂ ਦੇ ਅੱਗੇ ਪਿੱਛੇ ਤੁਰੀਆਂ ਫਿਰਦੀਆਂ ਹਨ ਰਿੱਧੀਆਂ ਸਿੱਧੀਆਂ ਤੇ ਇਹਨਾਂ ਨੂੰ ਵੇਖ ਕੇ ਕੀ ਭਰਮਣਾ ਹੈ। ਤੇ ਸਤਿਗੁਰੂ ਜੀ ਨੇ ਕਹਿੰਦੇ ਉਪਦੇਸ਼ ਦਿੱਤਾ ਉੱਥੇ ਵੀ ਸੱਤ ਨਾਮ ਵਾਹਿਗੁਰੂ ਨਾਮ ਜਪਾਇਆ
ਗੋਰਖ ਮਾਤਿਓ ਮਤ ਨਾਨਕ ਸਦਵਾਇਆ।
ਕਹਿੰਦੇ ਉਹਦਾ ਨਾਮ ਪਹਿਲਾਂ ਗੋਰਖ ਮਤਾ ਸੀ ਸਤਿਗੁਰੂ ਜੀ ਨੇ ਆਪਣੀ ਮਹਿਮਾ ਪ੍ਰਗਟ ਕਰਕੇ ਉੱਥੇ ਸੱਚੇ ਪਾਤਸ਼ਾਹ ਨੇ ਡੇਰਾ ਕਰ ਦਿੱਤਾ ਉਹਦਾ ਨਾਮ ਨਾਨਕ ਮਤਾ ਹੋ ਗਿਆ ਸਿੱਧ ਮੰਡਲੀ ਦੀ ਕੋਈ ਚੱਲੀ ਰਾਂ ਵਾ ਪੇਸ਼
ਬਦਰੀ ਕਿਦਾਰ ਆਉਂਦੇ ਸੋੜੀ ਸੇ।
ਇਸੇ ਪ੍ਰਕਾਰ ਕਹਿੰਦੇ ਸਤਿਗੁਰੂ ਜੀ ਅੱਗੇ ਤੋਂ ਅੱਗੇ ਬਦਰੀ ਨਾਥ ਵੀ ਗਏ ਤੇ ਉੜੀਸਾ ਦੇਸ਼ ਵੀ ਗਏ ਸਤਿਗੁਰੂ ਜੀ। ਇਹ ਬਦਰੀਨਾਥ ਬੜਾ ਪ੍ਰਚਲਿਤ ਜਿਹੜਾ ਹਿੰਦੂ ਮਤ ਦਾ ਜਿਹੜਾ ਮੰਦਰ ਹੈ ਬੜੀ ਉਹਦੀ ਮਹਿਮਾ ਹੈ ਹਿੰਦੂ ਮਤ ਦੇ ਵਿੱਚ। ਬਦਰੀ ਕਹਿੰਦੇ ਇੱਕ ਬੇਰੀ ਨੂੰ ਕਹਿੰਦੇ ਹੈ ਉੱਥੇ ਤਪ ਕੀਤਾ ਸੀ ਨਰ ਨਾਰਾਇਣ ਨੇ ਭਗਵਾਨ ਪਰਮੇਸ਼ਰ ਨੇ ਉੱਥੇ ਤਪ ਕੀਤਾ ਸੀ ਉਸ ਥਾਂ ਦੇ ਜਿਸ ਕਰਕੇ ਉਹਦਾ ਨਾਮ ਬਦਰੀ ਨਾਰਾਇਣ ਬਦਰੀ ਹੋ ਗਈ ਬੇਰੀ ਤੇ ਨਾਰਾਇਣ ਹੋ ਗਿਆ ਪਰਮਾਤਮਾ ਭਗਵਾਨ। ਇਸੇ ਤਰ੍ਹਾਂ ਕਹਿੰਦੇ ਇੱਕ ਏਦਾਂ ਹੀ ਕਥਾ ਆਉਂਦੀ ਹੈ ਪੁਰਾਣਾ ਵਿੱਚ ਕਿ ਬਦਰੀ ਇੱਕ ਰਾਕਸ਼ਸ ਹੋਇਆ ਹੈ ਤੇ ਨਾਰਾਇਣ ਨੇ ਕਹਿੰਦੇ ਉਸ ਭਗਵਾਨ ਨੇ ਉਸਨੂੰ ਮਾਰਿਆ ਸੀ ਸ਼ਿਵਾ ਨੇ ਉਹਨੂੰ ਮਾਰਿਆ ਸੀ ਜਿਸ ਕਰਕੇ ਉਹਦਾ ਨਾਮ ਹੈ ਬਦਰੀ ਨਾਰਾਇਣ ਵੀ ਕਹਿੰਦੇ ਹਨ। ਕਹਿੰਦੇ ਉਸ ਥਾਂ ਤੇ ਸਤਿਗੁਰੂ ਜੀ ਗਏ ਤੇ ਭੁੱਲੇ ਭਟਕਿਆਂ ਨੂੰ ਭਰਮਿਆਂ ਹੋਇਆਂ ਨੂੰ ਕਹਿੰਦੇ ਉਪਦੇਸ਼ ਦੇ ਕੇ ਵਾਹਿਗੁਰੂ ਕਾਲ ਪੁਰਖ ਦਾ ਤੇ ਵਾਹਿਗੁਰੂ ਵਾਹਿਗੁਰੂ ਜਿਹੜਾ ਨਾਮ ਜਪਾਇਆ
ਜਗਨਨਾਥ ਲਖ ਆਗੇ ਬੈਸੇ।
ਸਤਿਗੁਰੂ ਜੀ ਕਹਿੰਦੇ ਉੜੀਸਾ ਵਿੱਚ ਵੀ ਗਏ ਸਨ ਤੇ ਉੜੀਸਾ ਵਿੱਚ ਜਾ ਕੇ ਜਿੱਥੇ ਜਗਨਨਾਥ ਹੈ ਜਿੱਥੇ ਸ੍ਰੀ ਕ੍ਰਿਸ਼ਨ ਭਗਵਾਨ ਦਾ ਅੰਤਿਮ ਸੰਸਕਾਰ ਹੋਇਆ ਹੈ ਕਿ ਜਿਹੜੀਆਂ ਸਤਿਗੁਰ ਜਿਹੜੀਆਂ ਉਹਨਾਂ ਦੀਆਂ ਅਸਥੀਆਂ ਬਚੀਆਂ ਸਨ ਹੱਡੀਆਂ ਉਹ ਲੈ ਕੇ ਉੱਥੇ ਜਾ ਕੇ ਮੂਰਤੀ ਵਿੱਚ ਪਾਈਆਂ ਸਨ ਤੇ ਉੱਥੇ ਕਹਿੰਦੇ ਮੂਰਤੀ ਜਿਹੜੀ ਬੜੇ ਸਮੇਂ ਦੀ ਪਹਿਲਾਂ ਦੀ ਬਣੀ ਹੋਈ ਹੈ ਕਿਸੇ ਦੀ ਬਣਾਈ ਨਹੀਂ ਹੈ ਕੁਦਰਤੀ ਤੌਰ ਤੇ ਕਹਿੰਦੇ ਬਣਾਈ ਹੋਈ ਹੈ ਪੁਰਾਣਾ ਵਿੱਚ ਕਥਾ ਉਹਦੀ ਹੁੰਦੀ ਹੈ। ਜਗਨਨਾਥ ਜਿਹੜਾ ਉੜੀਸਾ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਕੀ ਕੌਤਕ ਕੀਤਾ ਕਿ ਪੰਡਿਤ ਲੋਕ ਉੱਥੇ ਆਰਤੀ ਪੜ੍ਹ ਰਹੇ ਸਨ ਤੇ ਸਤਿਗੁਰੂ ਜੀ ਉੱਥੇ ਬੈਠੇ ਰਹੇ ਉੱਠੇ ਨਾ ਇਹ ਕਹਿ ਲਗੇ ਤੁਸੀਂ ਮਹਾਰਾਜ ਸਾਡੇ ਨਾਲ ਆਰਤੀ ਕਿਉਂ ਨਹੀਂ ਪੜ੍ਹੀ ਹੈ ਉਹ ਭਗਵਾਨ ਦੀ ਅਸੀਂ ਆਰਤੀ ਕਰ ਰਹੇ ਸਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਪਰਮੇਸ਼ਰ ਵਾਹਿਗੁਰੂ ਦੀ ਆਰਤੀ ਸਦਾ ਹੀ ਹੋ ਰਹੀ ਹੈ ਇਹ ਕਹਿਣ ਲੱਗੇ ਕਿਵੇਂ। ਸਤਿਗੁਰੂ ਜੀ ਨੇ ਫਿਰ ਉਸ ਵਕਤ ਸ਼ਬਦ ਉਚਾਰਿਆ ਤਰਾਸਲੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ। ਇਹ ਸਤਿਗੁਰੂ ਜੀ ਨੇ ਉਪਦੇਸ਼ ਉਚਾਰਿਆ ਵੀ ਉਹ ਪਰਮੇਸ਼ਰ ਦੀ ਜਿਹੜੀ ਹੈ ਨਾ ਗਗਨ ਰੂਪ ਇਹ ਥਾਲੀ ਹੈ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਸੂਰਜ ਚੰਦਰਮਾ ਵਿੱਚ ਦੀਵੇ ਬਣੇ ਹੋਏ ਹੈ ਤੇ ਜਿਹੜੇ ਤਾਰਕਾ ਮੰਡਲ ਜਨਕ ਮੋਤੀ ਇਹ ਜਿਹੜੇ ਤਾਰੇ ਹਨ ਇਹ ਜਨਕ ਮੋਤੀ ਬਣੇ ਹੋਏ ਹਨ ਉਸ ਵਿੱਚ। ਇਸ ਤਰ੍ਹਾਂ ਸਤਿਗੁਰੂ ਜੀ ਨੇ ਉਪਦੇਸ਼ ਕਰਕੇ ਇਹਨਾਂ ਪੰਡਤਾਂ ਨੂੰ ਵੀ ਨਿਹਾਲ ਕੀਤਾ ਪਾਖੰਡ ਤੋਂ ਚੁੱਕ ਕੇ ਸੱਚੇ ਵਾਹਿਗੁਰੂ ਦੇ ਨਾਮ ਨਾਲ ਲਾਇਆ। ਇਸ ਤਰ੍ਹਾਂ ਕਹਿੰਦੇ ਗੁਰੂ ਜੀ ਜਗਨਨਾਥ ਤੇ ਜਾ ਕੇ ਉੱਥੇ ਆਪਣੀ ਮਹਿਮਾ ਹਿਲਾ ਕੇ ਸਤਿਗੁਰੂ ਜੀ ਅੱਗੇ ਚਲੇ ਗਏ। ਕਹਿੰਦੇ ਇਸ ਤਰ੍ਹਾਂ ਦੀ ਗੱਲ ਹੈ ਮੁਸਕਾਵੈ, ਕਹਿੰਦੇ ਏਦਾਂ ਦੀ ਗੱਲ ਹੈ ਜਿਵੇਂ ਹਿੰਗ ਹੁੰਦੀ ਹੈ ਨਾ। ਹਿੰਗ ਕਈਆਂ ਬਜ਼ੁਰਗਾਂ ਨੇ ਆਪਣੇ ਪੁਰਾਣਿਆਂ ਨੇ ਵੇਖੀ ਹੋਈ ਹੈ, ਅੱਜ ਕੱਲ੍ਹ ਦੇ ਨਹੀਂ ਵੇਖਦੇ, ਸਾਡੇ ਵਰਗਿਆਂ ਨੇ ਬਹੁਤ ਘੱਟ ਵੇਖੀ ਹੈ, ਤੇ ਕਈਆਂ ਨੂੰ ਤੇ ਹਿੰਗ ਦਾ ਪਤਾ ਹੀ ਨਹੀਂ ਹੈ ਅੱਜ ਕੱਲ੍ਹ ਦੇ ਬੱਚਿਆਂ ਨੂੰ, ਸਾਡੇ ਵਰਗਿਆਂ ਨੂੰ। ਕਹਿੰਦੇ ਹਿੰਗ ਤੇ ਖੱਲੜ, ਕਹਿੰਦੇ ਖੱਲ ਦੇ ਵਿੱਚ ਪਾਈ ਹੁੰਦੀ ਹੈ ਵੇਚਣ ਵਾਲਿਆਂ ਨੇ ਹਿੰਗ, ਤੇ ਉਹ ਕਹਿੰਦੇ ਹਿੰਗ ਦਾ ਜਦੋਂ ਖੱਲ ਦਾ ਮੂੰਹ ਖੋਲਦੇ ਨਾ ਝੋਲੀ ਜੀ ਦਾ, ਤੇ ਕਹਿੰਦੇ ਹਿੰਗ ਦੀ ਜਿਹੜੀ ਵਾਸਨਾ ਉਹ ਬਣੀ ਜਾਂਦੀ ਹੈ।
ਸੱਚ ਹਿੰਗ ਕਹੂੰ ਢੂੰਡੀ ਨਾ ਪਾਵੈ।
ਇਸੇ ਪ੍ਰਕਾਰ ਕਹਿੰਦੇ ਖੱਲ ਕੀ ਹੈ ਕਲਯੁਗ, ਇਹ ਕਲਯੁਗ ਦੇ ਵਿੱਚ ਸੱਚ ਰੂਪੀ ਜਿਹੜੀ ਹਿੰਗ ਹੈ ਨਾ, ਉਹਦੀ ਤੇ ਕਹਿੰਦੇ ਕਿਤੇ ਢੂੰਡੀ ਨੀ ਲੱਭਦੀ, ਕਿਤੇ ਪਾਈ ਵੀ ਨੀ ਹੈ, ਕਿਤੇ ਉਹ ਸੱਚ ਦੀ ਵਾਸਨਾ ਦੇ ਆਉਂਦੀ ਨੀ ਹੈ ਕਲਯੁਗ ਦੇ ਖੱਲ ਵਿੱਚੋਂ।
ਸੱਜਣ ਠੱਗ ਬੜ ਭਗਤ ਸਦਾਏ,
ਕਹਿੰਦੇ ਵੇਖ ਲੋ ਕਲਯੁਗ ਵਿੱਚ ਕੀ ਸੀ, ਕਿ ਸੱਜਣ ਠੱਗ ਵਰਗੇ ਜਿਹੜੇ ਬੜੇ ਆਪਣੇ ਆਪ ਨੂੰ ਭਗਤ ਸਦਾਉਂਦੇ ਸਨ ਕਿ ਮੈਂ ਬੜਾ ਭਗਤ ਹਾਂ।
ਭਗਤ ਉਹ ਲੈ ਗੱਲ ਲੋਕਾਂ ਕਟਾਏ,
ਕਹਿੰਦੇ ਲੋਕਾਂ ਦੇ ਕੁੱਲ ਭਗਤ ਬਣਿਆ ਹੋਇਆ ਸੀ ਪਰ ਲੋਕਾਂ ਦਾ ਗੱਲ ਕੱਟਦਾ ਸੀ। ਇਹ ਭਗਤ ਦਾ ਹੁੰਦਾ ਕੀ ਸੀ, ਜੇ ਕੋਈ ਆਵੇ ਤੇ ਬੜੇ ਗੱਲਾਂ ਮਿੱਠੀਆਂ ਕਰਨੀਆਂ ਭਗਤਾਂ ਸੰਤਾਂ ਵਾਲੀਆਂ, ਕਹਿਣਾ ਵੇਖੋ ਜੀ ਹਿੰਦੂ ਨੂੰ ਆਪਣੇ ਮੰਦਰ ਤੇ ਜਾਣਾ ਚਾਹੀਦਾ ਹੈ, ਮੁਸਲਮਾਨ ਨੂੰ ਮਸੀਤ ਤੇ ਜਾਣਾ ਚਾਹੀਦਾ ਹੈ। ਇਹਨੇ ਵੱਖੋ ਵੱਖਰੇ ਦੇ ਮਸੀਤਾਂ ਬਣਾਈਆਂ, ਨਾਲ ਮਸੀਤ ਬਣਾਈ ਨਾਲ ਹਿੰਦੂ ਦਾ ਬਣਾਇਆ ਹੈ ਕਿ ਮੈਂ ਬੜਾ ਸਾਂਝਾ ਹਾਂ, ਤੇ ਇਹਨੇ ਏਦਾਂ ਜਦੋਂ ਕਿਸੇ ਜਾਣਾ ਇਹਦੀ ਸ਼ਰਧਾ ਭਾਵਨਾ ਵੇਖ ਵੀ ਬੜਾ ਇਹ ਰੱਬ ਦਾ ਭਗਤ ਪਿਆਰਾ ਹੈ, ਬੜਾ ਤਿਆਗੀ ਵਿਰਾਗੀ ਹੈ, ਤੇ ਇਹਨੇ ਇਹ ਦਿੰਦਾ ਸੀ ਰਹਿਸ਼ ਰਹਿਣ ਲਈ, ਜਿਹਨੇ ਜਾਣਾ ਇਹਨੇ ਉਹਨੂੰ ਰਾਤ ਰਹਿਸ਼ ਦੇ ਦੇਣੀ, ਅੱਧੀ ਰਾਤ ਜਾ ਕੇ ਉਹਦਾ ਸਮਾਨ ਹੀ ਚੁੱਕ ਲੈਣਾ ਤੇ ਉਹਦਾ ਵੀ ਗਲ ਕੱਟ ਕੇ ਉਹਨੂੰ ਮਾਰ ਦੇਣਾ। ਇਸ ਪ੍ਰਕਾਰ ਕਹਿੰਦੇ ਸੱਜਣ ਠੱਗ ਬੜਾ ਭਗਤ ਸਦਾਉਂਦਾ ਸੀ, ਤੇ ਉਹਨੇ ਭਗਤਾਂ ਲੋਕਾਂ ਨੂੰ ਉਹਦੇ ਭਗਤ ਬਣਿਆ ਹੋਇਆ ਸੀ, ਪਰ ਰਾਤ ਸੁੱਤੇ ਪਹਿਲਾਂ ਗਾਲ ਕੱਟ ਕੇ ਸਾਰਾ ਕੁਝ ਚੋਰੀ ਕਰ ਲੈਂਦਾ ਸੀ।
ਦੋਹਰਾ ਸੋ ਸਤਿਗੁਰ ਜਾਏ ਸਿੱਖ ਕੀਓ,
ਕਹਿੰਦੇ ਗੁਰੂ ਨਾਨਕ ਦੇਵ ਮਹਾਰਾਜ ਨੇ ਹਜੇ ਠੱਗ ਨੂੰ ਵੀ ਜਾ ਕੇ ਕਹਿੰਦੇ ਆਪਣਾ ਸਿੱਖ ਬਣਾ ਲਿਆ ਉਪਦੇਸ਼ ਦੇ ਕੇ।
ਸੱਚੋ ਗਿਆਨ ਦ੍ਰਿੜਾਏ,
ਉਹਨੂੰ ਸੱਚਾ ਗਿਆਨ ਦ੍ਰਿੜਾ ਦਿੱਤਾ, ਪੱਕਾ ਕਰ ਦਿੱਤਾ, ਭਾਈ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਵਾਹਿਗੁਰੂ ਪਰਮੇਸ਼ਰ ਸਦਾ ਵੇਖਦਾ ਹੈ, ਭਾਵੇਂ ਬੰਦਾ ਚਾਰ ਆਪਾਂ ਕਹਿਣਾ ਕਿ ਸੱਤ ਪੜਦੇ ਪਿੱਛੇ ਕੋਈ ਕੰਮ ਕਰੇ ਤਾਂ ਵਾਹਿਗੁਰੂ ਵੇਖਦਾ ਹੈ। ਸਤਿਗੁਰੂ ਜੀ ਦਾ ਵਚਨ ਹੈ ਕਿ ਅੰਤਰ ਬਹਿ ਕੇ ਕਰਮ ਕਮਾਵੇ ਸੋ ਚਾ ਕੁੰਡੀ ਜਾਣੀਐ, ਕਹਿੰਦੇ ਅੰਦਰ ਬਹਿ ਕੇ ਭਾਵੇਂ ਬੰਦਾ ਕੰਮ ਕਰਮ ਕਰੇ ਨਾ ਖੋਡਾ, ਕਹਿੰਦੇ ਚੌਵਾਂ ਕੁੰਡਾਂ ਤਹਾਂ ਦਿਸ਼ਾਵਾਂ ਜੇ ਤਾਂ ਪਤਾ ਲੱਗ ਜਾਂਦਾ ਹੈ, ਵਾਲਾ ਪੈ ਜਾਂਦਾ ਹੈ, ਉਹ ਕਿਵੇਂ ਪੈਂਦਾ ਹੈ, ਚਿੱਤਰਗੁਪਤ ਸਾਡੇ ਮੋਢਿਆਂ ਤੇ ਬੈਠੇ ਹੋਏ ਹਨ, ਉਹ ਲੇਖਾ ਲਿਖ ਲਿਆ ਜਾਂਦਾ ਹੈ। ਤੇ ਦੇਵੀ ਦੇਵਤੇ ਸਭ ਸਰਬ ਸ਼ਕਤੀਮਾਨ ਹਨ, ਜਿੰਨੇ ਦੇਵੀ ਦੇਵਤੇ ਜਿੰਨੇ ਸੰਤ ਮਹਾਂਪੁਰਸ਼ ਕਮਾਈ ਵਾਲੀ ਜਿਹੜੀਆਂ ਰੂਹਾਂ ਬੈਠੀਆਂ ਹੋਈਆਂ ਹਨ, ਕਹਿੰਦੇ ਉਹ ਸਾਰੇ ਸੰਤ ਮੰਡਲੀ ਨੂੰ ਦੇਵੀ ਦੇਵਤਿਆਂ ਨੂੰ ਉਹ ਪਰਮੇਸ਼ਰ ਵਾਹਿਗੁਰੂ ਨੂੰ ਸਾਰੇ ਥਾਂ ਪਤਾ ਲੱਗ ਜਾਂਦਾ ਹੈ। ਫਿਰ ਕਿਵੇਂ ਪਤਾ ਲੱਗਦਾ ਹੈ, ਕਿਉਂਕਿ ਜੋ ਜੋਤ ਇੱਕ ਬੰਦੇ ਅੰਦਰ ਹੈ ਉਹੀ ਜੋਤ ਸਾਰਿਆਂ ਤੋਂ ਪਰਮੇਸ਼ਰ ਦੀ, ਤੇ ਉਹ ਜੋਤ ਸਭ ਜਾਣਦੀ ਹੈ ਸਭ ਨੂੰ। ਤਾਂ ਹੀ ਵੇਖ ਲਓ ਕਿਤੇ ਸਾਡੀ ਜਿਹਦੇ ਨਾਲ ਈਰਖਾ ਹੋਵੇ ਨਾ, ਉਸ ਨੂੰ ਵੇਖ ਕੇ ਹੀ ਸਾਡਾ ਜਿਹੜਾ ਮਨ ਬਦਲ ਜਾਂਦਾ ਹੈ, ਉਹ ਅਗਲਾ ਬੰਦਾ ਜਿਹਦੇ ਨਾਲ ਈਰਖਾ ਉਹ ਵੀ ਮੁੱਖ ਮੋੜ ਲੈਂਦਾ ਹੈ, ਕਿਉਂਕਿ ਅੰਦਰ ਜੋਤ ਇੱਕ ਹੈ ਨਾ, ਜਿਸ ਕਰਕੇ ਗਿਆਨ ਹੈ ਅੰਦਰੋਂ ਅੰਦਰ ਹੀ। ਇਸੇ ਕਰਕੇ ਕਹਿੰਦੇ ਹਨ ਸਤਿਗੁਰ ਜੀ ਨੇ ਉਹ ਠੱਗਣ ਜਿਹੜਾ ਠੱਗ ਦੀ ਠੱਗ ਸੀ ਸੱਜਣ, ਕਹਿੰਦੇ ਠੱਗ ਨੂੰ ਸੱਚ ਨਾਮ ਦਾ ਉਪਦੇਸ਼ ਦੇ ਕੇ ਸੱਚੇ ਮਾਰਗ ਤੇ ਪਾ ਦਿੱਤਾ।
ਐਸੇ ਕੀਏ ਅਨੇਕ ਸਿੱਖ,
ਇਸ ਪ੍ਰਕਾਰ ਕਹਿੰਦੇ ਕੀ ਦੱਸੀਏ ਭਾਈ, ਗੁਰੂ ਜੀ ਨੇ ਜਿੰਨੇ ਸਿੱਖ ਕੀਤੇ ਹਨ ਉਹਨਾਂ ਦੀ ਤੇ ਕੋਈ ਗਿਣਤੀ ਮਿਤੀ ਨਹੀਂ ਹੈ।
ਕੋ ਸਭ ਸਕੈ ਗਿਣਾਏ,
ਕਵੀ ਜੀ ਕਹਿੰਦੇ ਮੈਂ ਭਾਈ ਮੈਂ ਕੀ ਗਿਣਾਵਾਂ ਕਿ ਗੁਰੂ ਜੀ ਨੇ ਇੰਨਿਆਂ ਨੂੰ ਤਾਰਿਆ ਹੈ, ਕੀ ਦੱਸਾਂ ਕਿ ਗੁਰੂ ਜੀ ਨੇ ਇੰਨਿਆਂ ਦਾ ਭਲਾ ਕੀਤਾ ਹੈ, ਇੰਨਿਆਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਹੈ। ਉਹ ਵਿਦਵਾਨਾਂ ਦਾ ਕਥਨ ਹੈ ਨਾ, ਤਾਰੇ ਗਣੇ ਜਾਤ ਹੈ ਨਾ, ਤਾਰੇ ਗਣੇ ਜਾਤ ਹੈ, ਕਿ ਤਾਰੇ ਗਣੇ ਜਾਤ ਹੈ। ਆਹ ਕਹਿੰਦੇ ਜਿਹੜੇ ਧਰਤੀ ਵਿੱਚ ਜਿਹੜੇ ਕਾਸ਼ ਦੇ ਤਾਰੇ ਆ ਨਾ ਉਹ ਤੇ ਕਹਿੰਦੇ ਕਿ ਸਿੱਧੀ ਨਾਲ ਗਿਣੇ ਜਾ ਸਕਦੇ ਹਨ ਸ਼ਕਤੀ ਨਾਲ, ਪਰ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ, ਪਰ ਕਹਿੰਦੇ ਜਿਹੜੇ ਗੁਰੂ ਮਹਾਰਾਜ ਨੇ ਤਾਰ ਦਿੱਤੇ ਨਾ ਉਹ ਨਹੀਂ ਗਿਣੇ ਜਾ ਸਕਦੇ। ਗੱਲ ਉਹੀ ਹੈ, ਇੱਕੋ ਹੀ ਗੱਲ ਕਿ ਤਾਰੇ ਗਣੇ ਜਾਤ ਹੈ ਨਾ ਤਾਰੇ ਗਣੇ ਜਾਤ ਹੈ, ਉੱਥੇ ਅਰਥ ਹੀ ਵੱਖਰਾ ਹੋ ਜਾਂਦਾ ਹੈ ਕਿ ਕਹਿੰਦੇ ਸਤਿਗੁਰੂ ਜੀ ਨੇ ਜਿਹੜੇ ਤਾਰੇ ਉਹ ਨਹੀਂ ਗਿਣੇ ਜਾ ਸਕਦੇ, ਜਿਹੜੇ ਕਾਸ਼ ਵਿੱਚ ਤਾਰੇ ਉਹ ਭਾਈ ਗਿਣੇ ਜਾ ਸਕਦੇ ਹਨ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਵਾਹਿਗੁਰੂ ਜੀ ਦੀ ਮਹਿਮਾ ਮੈਂ ਕੀ ਕਹਾਂ ਇੱਕ ਮੁਖ ਤੋਂ,
ਕਿਉਂ ਪਈ ਠੱਗੀ ਤੇ ਦੇ ਠੱਗ ਹਟਵਾਏ।
ਕਹਿੰਦੇ ਗੁਰੂ ਜੀ ਨੇ ਠੱਗਾਂ ਨੂੰ ਠੱਗੀ ਤੋਂ ਹਟਾ ਦਿੱਤਾ, ਭਾਈ ਠੱਗੀ ਦੀ ਮਾਰ ਨੀ, ਠੋਰੀ ਵਿੱਚ ਠੱਗੀ ਠੋਰੀ ਕੋਈ ਮਤਲਬ ਨਹੀਂ ਹੈ ਤੇਰਾ।
ਕਰਾਹੂ ਮੁੜੇ ਮੁੜੇ ਸਬਰਾਹ ਦੀਏ ਪਾਏ।
ਸੱਚੇ ਪਾਤਸ਼ਾਹ ਨੇ ਗੁਰਾਹਿਆਂ ਪਾਇਆ ਹੋਇਆ ਨੂੰ, ਕੌਡੇ ਰਾਕਸ਼ ਵਰਗਿਆਂ ਨੂੰ, ਵਾਲੀ ਕੰਧਾਰ ਵਰਗਿਆਂ ਨੂੰ, ਹੰਕਾਰੀਆਂ ਨੂੰ, ਸਭ ਨੂੰ ਕਹਿੰਦੇ ਕਰਾਰ ਪਾਇਆ ਹੋਇਆ ਨੂੰ ਢਾ ਕੇ ਸ਼ੁਭ ਮਾਰਗ ਉਹ ਭਾਉ ਭਗਤੀ ਪ੍ਰੇਮਾ ਭਗਤੀ ਦੇ ਮਾਰਗ ਦੇ ਪਾ ਦਿੱਤਾ।
ਸ਼ਬਦ ਸਾਖੀ ਸੱਚ ਦੀਨੇ ਲਾਏ।
ਸਤਿਗੁਰੂ ਜੀ ਨੇ ਕਹਿੰਦੇ ਸ਼ਬਦ ਜੋ ਵਾਹਿਗੁਰੂ ਪਰਮੇਸ਼ਰ ਦੇ ਉਚਾਰੇ ਹੋਏ ਉਪਦੇਸ਼ ਹਨ ਉਹਨਾਂ ਦੀ ਗਵਾਹੀ ਭਰ ਭਰ ਕੇ ਉਹ ਸ਼ਬਦਾਂ ਦੇ ਨਾਲ ਪਰਮੇਸ਼ਰ ਦੀ ਸਾਖੀਆਂ ਨਾਲ ਸਾਨੂੰ ਜੋੜ ਦਿੱਤਾ।
ਧਰਮਸਾਲ ਦਈ ਬਹੁਤ ਥਾਂ ਪਾਏ।
ਸੱਚੇ ਪਾਤਸ਼ਾਹ ਜੀ ਜਿੱਥੇ ਵੀ ਗਏ ਹਨ ਉੱਥੇ ਜਿੱਥੇ ਲੋਕਾਂ ਪਖੰਡੀਆਂ ਨੇ ਆਪਣੇ ਬਣਾਏ ਹੋਏ ਸੀ ਕਹਿਣ ਮਾਤਰ ਕੇ ਵੀ ਇਹ ਜੀ ਧਰਮ ਦੀ ਜਗ੍ਹਾ ਹੈ, ਇੱਥੇ ਧਰਮ ਪਰਮੇਸ਼ਰ ਦੀ ਗੱਲ ਕੀਤੀ ਜਾਂਦੀ ਹੈ, ਪਰ ਅੰਦਰ ਬਹਿ ਕੇ ਕਲਮ ਕਮਾਉਂਦੇ ਮਾੜੇ ਹਾਲਾਤ ਕੀਤੇ ਹੋਏ ਸਨ ਉਹ ਸਤਿਗੁਰੂ ਜੀ ਨੇ ਸੱਚ ਤੌਰ ਦੇ ਉੱਤੇ ਉੱਥੇ ਉਪਦੇਸ਼ ਕਰਕੇ ਸਿੱਖ ਪੈਦਾ ਕਰਕੇ ਨਾਮ ਦੀ ਮਹਿਮਾ ਜਣਾ ਕੇ ਵੀ ਵਾਹਿਗੁਰੂ ਦਾ ਨਾਮ ਜਪਣਾ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਚੋਰੀ ਨਹੀਂ ਕਰਨੀ ਹੈ, ਠੱਗੀ ਨਹੀਂ ਕਰਨੀ ਹੈ, ਮਾੜੇ ਨੂੰ ਦੁਖੀ ਨਹੀਂ ਕਰਨਾ ਹੈ, ਜ਼ੁਲਮ ਨਹੀਂ ਕਰਨਾ ਹੈ, ਹੱਤਿਆ ਨਹੀਂ ਕਰਨੀ ਹੈ, ਇਹ ਸਾਰੇ ਉਪਦੇਸ਼ ਕਰਕੇ ਸੱਚੇ ਪਾਤਸ਼ਾਹ ਨੇ ਧਰਮ ਦੀਆਂ ਜਗ੍ਹਾ ਕਾਇਮ ਕਰ ਦਿੱਤੀਆਂ।
ਸਿੱਖ ਸੰਗਤ ਕੋ ਜੋੜ ਕਰਾਵੇ।
ਸੱਚੇ ਪਾਤਸ਼ਾਹ ਨੇ ਧਰਮ ਦੀ ਜਗ੍ਹਾ ਕਰਕੇ ਸਿੱਖ ਸੰਗਤਾਂ ਦਾ ਜੋੜ ਕਰਾ ਦਿੱਤਾ ਵੀ ਇਹ ਜਗ੍ਹਾ ਦੇ ਉੱਤੇ ਅੱਜ ਤੋਂ ਹੋਰ ਕੁਝ ਨਹੀਂ ਹੋਣਾ ਹੈ, ਇੱਥੇ ਸਿਰਫ ਵਾਹਿਗੁਰੂ ਦੇ ਨਾਮ ਜਪਿਆ ਜਾਵੇਗਾ, ਜਿਸ ਕਰਕੇ ਸੰਗਤ ਦਾ ਜੋੜ ਕਰਾ ਦਿੱਤਾ।
ਸਤਨਾਮ ਕੋ ਜਾਪ ਜਪਾਵੇ।
ਸੱਚੇ ਪਾਤਸ਼ਾਹ ਨੇ ਸਤਨਾਮ ਵਾਹਿਗੁਰੂ, ਇੱਕ ਸਾਰੇ ਆਖੋ ਜੀ ਸਤਨਾਮ ਵਾਹਿਗੁਰੂ, ਇਹ ਸਤਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਹੈ ਉਹ ਸਤਸੰਗ ਦੇ ਵਿੱਚ ਜਪਾਇਆ। ਗੁਰੂ ਜੀ ਦਾ ਬਚਨ ਹੈ ਨਾ, ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਖਾਣੀ ਹੈ, ਜਿੱਥੇ ਉਹ ਸੱਚੇ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਹੋਵੇ ਉਹਨੂੰ ਸਤਸੰਗਤ ਕਿਹਾ ਜਾਂਦਾ ਹੈ, ਜਿੱਥੇ ਗੱਲਾਂ ਹੋਣ ਨੱਚਣ ਟੱਪਣ ਉਹਨੂੰ ਸਤਸੰਗ ਨਹੀਂ ਕਿਹਾ ਜਾਂਦਾ। ਜਿੱਥੇ ਗੁਰੂ ਜੀ ਬਿਰਾਜਮਾਨ ਹੋਣ ਤੇ ਵਾਹਿਗੁਰੂ ਦੀ ਸਿਫਤ ਸਲਾਂਘਾ ਜਿਹੜੇ ਉਹ ਸਤਸੰਗ ਹੁੰਦੀ ਹੈ, ਜਿੱਥੇ ਦੁਨੀਆਂ ਲੱਖਾਂ ਕਰੋੜਾਂ ਭਰੇ ਹੋਣ ਪਰ ਗੁਰੂ ਨਾ ਹੋਣ ਉੱਥੇ ਕੋਈ ਸਤਸੰਗ ਨਹੀਂ, ਉਹਨੂੰ ਲੋਕ ਮੇਲਾ ਹੀ ਕਹਿੰਦੇ ਹਨ। ਆਪਾਂ ਦਰਬਾਰ ਵਿੱਚ ਬੈਠੇ ਹਾਂ, ਆਪਾਂ ਭਾਈ ਸਤਸੰਗ ਦੋ ਜਾਣੇ ਹਾਂ, ਚਾਰ ਜਾਣੇ ਹਾਂ, ਛੇ ਜਾਣੇ ਹਾਂ, ਇਹੀ ਇਹ ਸਤਸੰਗ ਹੈ। ਬਾਹਰ ਕੋਈ ਟੈਂਟ ਲਾ ਲਏ, ਹਜ਼ਾਰਾਂ ਲੱਖਾਂ ਦੀ ਦੁਨੀਆਂ ਬੈਠੀ ਹੋਵੇ, ਗੁਰੂ ਮਹਾਰਾਜ ਵਿੱਚ ਨਾ ਹੋਣ ਉਹਨੂੰ ਲੋਚਨ ਮੰਡਲੀ ਦੇ ਸਤਸੰਗ ਨਹੀਂ ਕਿਹਾ ਜਾ ਸਕਦਾ, ਉਹਦੇ ਇੱਕ ਮੇਲਾ ਹੀ ਹੈ ਤੇ ਜਾਂ ਇੱਕ ਸਭਾ ਹੈ। ਇਹ ਸੱਚੇ ਪਾਤਸ਼ਾਹ ਸਤਸੰਗ ਉੱਥੇ ਹੈ ਜਿੱਥੇ ਗੁਰੂ ਮਹਾਰਾਜ ਬਿਰਾਜਮਾਨ ਹੋਣ ਤੇ ਜਿੱਥੇ ਇੱਕ ਪਰਮੇਸ਼ਵਰ ਦੀ ਗੱਲ ਹੋਵੇ। ਸੱਚੇ ਪਾਤਸ਼ਾਹ ਜੀ ਨੇ ਸਾਧਨਾ ਵਾਹਿਗੁਰੂ ਦੇ ਨਾਮ ਵਿੱਚ ਪਾਇਆ ਤੇ ਸਤਸੰਗ ਕਰਨ ਦਾ ਜਿਹੜਾ ਹੈ ਢੰਗ ਤਰੀਕਾ ਦੱਸਿਆ।
ਔਰ ਖੁਲਾਏ ਕੈ ਪਿੱਛੇ ਖਾਏ।
ਸਭ ਨੂੰ ਸਿੱਖਿਆ ਦਿੱਤੀ ਕਿ ਭਾਈ ਸਿੱਖੋ, ਹੇ ਗੁਰੂ ਪਿਆਰਿਓ, ਪਹਿਲਾਂ ਗਰੀਬ ਦੇ ਮੂੰਹ ਵਿੱਚ ਪਾਉਣਾ ਹੈ ਫਿਰ ਆਪ ਛਕਣਾ ਹੈ। ਸੱਚੇ ਪਾਤਸ਼ਾਹ ਜੀ ਨੇ ਐਸੀ ਮਿਹਰ ਕੀਤੀ ਕਿ ਸਿੱਖਾਂ ਨੂੰ ਇਹ ਲੰਗਰ ਦੀ ਦਾਤ ਦਿੱਤੀ, ਜਿਸ ਕਰਕੇ ਅੱਜ ਵੀ ਸਿੱਖ ਜਿਹੜੇ ਹੈ ਸੰਗਤਾਂ ਲੰਗਰ ਲਾਉਂਦੀਆਂ ਹਨ, ਗਰੀਬਾਂ ਦੇ ਮੂੰਹ ਵਿੱਚ ਲੰਗਰ ਪੈਂਦਾ ਹੈ ਤੇ ਕਈਆਂ ਦਾ ਇਹ ਸੁਭਾਅ ਹੈ ਪਹਿਲਾਂ ਸਭ ਨੂੰ ਛਕਾ ਕੇ ਫਿਰ ਖਾਂਦੇ ਹਨ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਪਹਿਲਾਂ ਗਰੀਬਾਂ ਮਾਤੜਾਂ ਨੂੰ ਖਵਾ ਕਰਕੇ ਤੇ ਆਪ ਖਾਣਾ ਹੈ, ਰੱਜੇ ਪੁੱਜਿਆਂ ਦੇ ਨਾਲ ਮੇਲ ਨਹੀਂ ਰੱਖਣਾ ਹੈ ਬਹੁਤਾ, ਕਿ ਜਿਹੜੇ ਪਹਿਲਾਂ ਰੱਜੇ ਉਹਨਾਂ ਨੂੰ ਰਜਾਈ ਜਾਣਾ, ਭੁੱਖੇ ਵੱਲ ਵੇਖਣਾ ਹੀ ਨਾ, ਕਿਉਂਕਿ ਕਈਆਂ ਨੂੰ ਭੁੱਖੇ ਤੇ ਭੁੱਖਿਆਂ ਵੱਲ ਵੇਖਣਾ ਨਹੀਂ ਚਾਹੁੰਦੇ। ਮਾੜਾ ਕੱਪੜਾ ਪਾਇਆ ਤਾਂ ਉਹਦੇ ਲਾਗੇ ਖੜਦੇ ਨੀ ਲੋਕ, ਉਹਦੇ ਕੱਪੜੇ ਵੇਖ ਕੇ ਉਦੋਂ ਜਿਹੜਾ ਨਫ਼ਰਤ ਕਰਦੇ ਪਰੇ ਹੋ ਜਾਂਦੇ ਹਨ, ਪਰ ਜਿਹੜੇ ਪੂਰਨ ਕਮਾਈ ਵਾਲੇ ਸੰਤ ਹਨ ਉਹ ਲੱਖਾਂ ਵਿੱਚ ਜਿੱਥੇ ਕੋਈ ਬਹੁਤੇ ਬਣੇ ਠਾਣੇ ਹੋਣ ਉਹਨਾਂ ਵਿੱਚ ਜਾ ਕੇ ਗਰੀਬ ਨੂੰ ਦੱਬ ਕੇ ਤੇ ਮਿਲਦੇ ਹਨ। ਉਹ ਉਹ ਸੰਤ ਪੂਰਨ ਹੁੰਦੇ ਹਨ ਜਿਹੜੇ ਗਰੀਬਾਂ ਨੂੰ ਨਿਮਾਣਿਆਂ ਨੂੰ ਮਿਲਦੇ ਹਨ ਤੇ ਤਗੜਿਆਂ ਦਾ ਸਾਥ ਘੱਟ ਕਰਦੇ ਹਨ। ਨਹੀਂ ਤੇ ਕਈ ਬਹੁਤੇ ਸੰਤ ਜਾਂ ਬਹੁਤੇ ਕੋਈ ਵੇਖ ਲਓ ਅੱਜ ਕੱਲ੍ਹ ਬਾਬੇ ਅਮੀਰਾਂ ਦੇ ਨਾਲ ਉਹਨਾਂ ਦਾ ਮੇਲ ਜੋਲ ਵੀ ਹੋ ਜਾਂਦਾ ਹੈ, ਭਾਵ ਉਹਨਾਂ ਨੂੰ ਪਰਮਿਸ਼ਨ ਵੀ ਮਿਲ ਜਾਂਦੀ ਹੈ ਮਿਲਣ ਗਿਲਣ ਦੀ, ਗਰੀਬ ਨੂੰ ਕਿਤੇ ਨਹੀਂ ਮਿਲਦੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗਰੀਬ ਦੇ ਨਾਲ ਮੇਲ ਰੱਖਣਾ ਹੈ, ਪਹਿਲਾਂ ਮਾੜੀ ਮਾਤੜ ਦੇ ਮੂੰਹ ਵਿੱਚ ਪਾਉਣਾ ਹੈ, ਫਿਰ ਆਪ ਖਾਣਾ ਹੈ।
ਦਇਆ ਧਰਮ ਇਤ ਲਾਏ ਰਾਹੇ।
ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਦਇਆ ਦੇ ਕੇ ਤੌਲ ਧਰਮ ਦਇਆ ਕਾ ਪੂਤ। ਜੇ ਦਇਆ ਨਹੀਂ ਮਨ ਵਿੱਚ ਤੇ ਧਰਮ ਉੱਥੇ ਕੰਮ ਨਹੀਂ ਕਰਦਾ ਹੈ, ਕਿਉਂਕਿ ਧਰਮ ਪੁੱਤਰ ਹੈ ਦਇਆ ਦਾ ਜੀ। ਇਸ ਕਰਕੇ ਦਇਆ ਨੂੰ ਪਾਲਣ ਲਈ ਸੱਚੇ ਪਾਤਸ਼ਾਹ ਜੀ ਨੇ ਕਿਹਾ ਹਾਂ ਫਿਰ ਬੜੋ।
ਦਇਆ ਧਰਮ ਇਤ ਲਾਏ ਰਾਹੇ।
ਸੱਚੇ ਪਾਤਸ਼ਾਹ ਨੇ ਕਿਹਾ ਵੀ ਭਾਈ ਦਇਆ ਮਨ ਵਿੱਚ ਰੱਖਣੀ ਹੈ, ਜੀਵ ਹੱਤਿਆ ਨਹੀਂ ਕਰਨੀ ਹੈ, ਕੁਝ ਤਬਾਜੀ ਨਹੀਂ ਕਰਨੀ ਹੈ ਤੇ ਧਰਮ ਵਿੱਚ ਪੱਕੇ ਰਹਿਣਾ ਹੈ।
ਧੰਨ ਧੰਨ ਕਹਿ ਬਾਬੇ ਕੋ ਓਈ।
ਕਹਿੰਦੇ ਜਿਹੜੇ ਬੜੇ ਠੱਗ ਸਨ ਚੋਰ ਯਾਰ ਸਨ, ਜਦੋਂ ਗੁਰੂ ਜੀ ਨੇ ਉਪਦੇਸ਼ ਕੀਤਾ, ਗੁਰੂ ਜੀ ਦਾ ਦਰਸ਼ਨ ਕੀਤਾ, ਗੁਰੂ ਜੀ ਦਾ ਦਰਸ਼ਨ ਕਰਕੇ ਕਹਿੰਦੇ ਨਿਹਾਲ ਹੋ ਗਏ, ਉਹ ਇਹ ਕਹਿਣ ਲੱਗੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।
ਵਾਹੇ ਵਾਹੇ ਗੁਰ ਆਖੇ ਤੋਈ।
ਕਹਿੰਦੇ ਉਹ ਜਿਹੜੇ ਵਿਗੜੇ ਚਿਗੜੇ ਸਾਰੀ ਜਾਣੀ ਗੱਲਾਂ ਕਰਨ ਵਾਲੇ, ਦੂਜਿਆਂ ਦੀ ਨਿੰਦਿਆ ਕਰਨ ਵਾਲੇ, ਨੱਚਣ ਟੱਪਣ ਵਾਲੇ, ਕਹਿੰਦੇ ਸਤਿਗੁਰੂ ਜੀ ਦਾ ਦਰਸ਼ਨ ਕਰਕੇ, ਸਤਿਗੁਰੂ ਜੀ ਦੀ ਸਤਸੰਗਤ ਕਰਕੇ ਉਹ ਮੁੱਖੋਂ ਵਾਹਿਗੁਰੂ 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 ਕਹਿਣ ਲੱਗ ਪਏ ਜੀ।
ਹਮਕੋ ਕੂੜੋ ਦਿਓ ਹਟਵਾਏ।
ਸਤਿਗੁਰੂ ਜੀ ਨੇ ਕਹਿੰਦੇ ਸਾਰਿਆਂ ਨੂੰ ਕੂੜ ਦੇ ਝੂਠੇ ਰਾਹ ਤੋਂ ਢਾ ਦਿੱਤਾ, ਪਖੰਡ ਵੱਲੋਂ ਢਾ ਦਿੱਤਾ ਤੇ ਕਹਿ ਦਿੱਤਾ ਭਾਈ ਝੂਠ ਨਹੀਂ ਬੋਲਣਾ ਹੈ, ਸੱਚੇ ਪਾਤਸ਼ਾਹ ਦੀ ਰਜ਼ਾ ਵਿੱਚ ਰਹਿੰਦੇ ਹੋਏ ਸੱਚ ਦੇ ਪੈਰਾ ਦੇਣਾ ਹੈ ਸਦਾ।
ਸਤ ਸ਼ਬਦ ਹਮ ਦੀਨੇ ਲਾਏ।
ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ ਵੀ ਵੇਖੋ ਅਸੀਂ ਝੂਠੇ ਰਾਹ ਦੇ ਪਏ ਹੋਏ ਸਾਂ, ਅਸੀਂ ਠਾਗੀ ਠੁਰੀ ਕਰਦੇ ਸਾਂ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੇ ਮਿਹਰ ਕੀਤੀ ਹੈ, ਸਾਡੇ ਵਰਗੇ ਮੂਰਖਾਂ ਨੂੰ ਸੱਚੇ ਰਾਹ ਤੇ ਲਾ ਦਿੱਤਾ ਹੈ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ।
ਦੇਸ਼ ਬੰਗਾਲ ਓਂਕਾਰੂ ਦੇਸ਼।
ਇਸ ਪ੍ਰਕਾਰ ਕਹਿੰਦੇ ਜੋ ਬੰਗਾਲ ਦਾ ਦੇਸ਼ ਹੈ ਜਿੱਥੇ ਬੜੇ ਜੰਤਰ ਮੰਤਰ ਚੱਲਦੇ ਸਨ, ਇੱਥੇ ਸਤਿਗੁਰੂ ਜੀ ਗਏ, ਇੱਥੇ ਭਾਈ ਮਰਦਾਨਾ ਜੀ ਨੂੰ ਜਿਹੜਾ ਹੈ ਭੇਡੂ ਬਣਾਇਆ ਹੋਇਆ ਸੀ ਉਹਨਾਂ ਬੰਗਾਲੀਆਂ ਨੇ।
ਲੰਘ ਗਏ ਰਾਜ ਤ੍ਰਿਆ ਦੇਸ਼।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਬੰਗਾਲ ਜੰਤਰ ਮੰਤਰ ਨੂੰ ਪਾਰ ਕਰਦੇ ਹੋਏ ਤ੍ਰਿਆ ਦੇਸ਼ ਗਏ। ਇੱਥੇ ਤ੍ਰਿਆ ਦੇਸ਼ ਦਾ ਮਤਲਬ ਉਹ ਦੇਸ਼ ਦੀ ਜਿਹੜੀ ਰਾਣੀ ਸੀ ਨੂਰ ਸ਼ਾਹ ਰਾਣੀ ਸੀ ਤੇ ਸਾਰੀਆਂ ਇਸਤਰੀਆਂ ਇਸਤਰੀਆਂ ਸਨ, ਭਾਵ ਇਸਤਰੀਆਂ ਦਾ ਉੱਥੇ ਰਾਜ ਚੱਲਦਾ ਸੀ, ਇਸਤਰੀਆਂ ਦੀ ਜਿਹੜੀ ਗੱਲ ਚੱਲਦੀ ਸੀ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਮੈਂ ਜਲ ਛਕਣਾ ਹੈ, ਜਲ ਛਕਾਉਣ ਦੋ। ਮਹਾਰਾਜ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ ਸ਼ਹਿਰ ਦੇ ਵਿੱਚ ਸੰਭਲ ਕੇ ਜਾਣਾ ਪੈਣਾ ਹੈ, ਅਸੀਂ ਕਹਿੰਦੇ ਕਿ ਤੁਸੀਂ ਰਹਿ ਜਾਓ, ਅੱਗੇ ਜਾ ਕੇ ਜਲ ਛਕ ਲਿਓ। ਪਰ ਭਾਈ ਮਰਦਾਨਾ ਜੀ ਜਿਹੜੇ ਉਹ ਜਿੱਦ ਕਰਦੇ ਸਨ, ਕਹਿਣ ਲੱਗੇ ਮਹਾਰਾਜ ਮੈਂ ਤੇ ਮਰ ਚੱਲਿਆ ਹਾਂ, ਮੈਨੂੰ ਛਕਣਾ ਹੀ ਪੈਣਾ ਹੈ। ਸਤਿਗੁਰੂ ਜੀ ਦੀ ਆਗਿਆ ਲੈ ਕੇ ਤੇ ਚਲੇ ਗਏ ਭਾਈ ਮਰਦਾਨਾ। ਜਦੋਂ ਉੱਥੇ ਗਏ ਹੈ ਨਾ, ਉਹ ਬੂਹਾ ਖੜਕਾਇਆ ਕਿ ਘਰ ਜਾ ਕੇ ਬੂਹਾ ਖੜਕਾਇਆ ਵੀ ਮੈਂ ਜਲ ਛਕਣਾ ਹੈ, ਮੈਨੂੰ ਜਲ ਛਕਾਓ। ਉਹ ਕਹਿਣ ਲੱਗੇ ਪੁਰਖਾ ਤੂੰ ਜਿਹੜਾ ਵੀ ਹੈ ਤੂੰ ਸਿੱਧਾ ਅੰਦਰ ਆ ਜਾ, ਆਪਣਾ ਨਾਮ ਦੱਸ, ਤੂੰ ਕਿੱਥੋਂ ਆਇਆ ਹੈ। ਭਾਈ ਮਰਦਾਨਾ ਜੀ ਬੂਹਾ ਖੋਲ ਕੇ ਅੰਦਰ ਗਏ, ਆਪਣਾ ਨਾਮ ਦੱਸਣ ਲੱਗੇ, ਮੈਂ ਪੰਜਾਬੋਂ ਆਇਆ ਹਾਂ, ਮੇਰਾ ਨਾਮ ਮਰਦਾਨਾ ਹੈ। ਦੱਸ ਰਹੇ ਹਨ ਕਿ ਉਹਨੇ ਚਿਰ ਕਹਿੰਦੇ ਪਾਣੀ ਫੜਾਉਣ ਦੇ ਭਾਣੇ ਉਹਨੇ ਮੰਤਰ ਮਾਰ ਕੇ ਭਾਈ ਮਰਦਾਨਾ ਜੀ ਨੂੰ ਭੇਡੂ ਬਣਾ ਦਿੱਤਾ। ਜਦੋਂ ਭੇਡੂ ਬਣਾ ਦਿੱਤਾ, ਭਾਈ ਮਰਦਾਨਾ ਜੀ ਭਿਆਨ ਭਿਆਨ ਕਰਨ ਜਿਵੇਂ ਭੇਡੂ ਦੀ ਆਵਾਜ਼ ਹੁੰਦੀ ਹੈ, ਉਸੇ ਵੇਲੇ ਗਲ ਵਿੱਚ ਰੱਸੀ ਪਾ ਦਿੱਤੇ ਬੰਨ ਦਿੱਤਾ। ਗੁਰੂ ਮਹਾਰਾਜ ਜੀ ਡੀਕ ਰਹੇ ਹਨ ਕਿ ਅਜੇ ਤੱਕ ਦੇ ਭਾਈ ਮਰਦਾਨਾ ਜੀ ਆਏ ਨਹੀਂ ਹੈ, ਕਿੰਨਾ ਸਮਾਂ ਲੰਘ ਗਿਆ ਹੈ। ਸੱਚੇ ਪਾਤਸ਼ਾਹ ਜੀ ਆਪ ਉਸ ਵੇਲੇ ਆਏ। ਕਹਿੰਦੇ ਜਦੋਂ ਗੁਰੂ ਜੀ ਆਏ, ਸੱਚੇ ਪਾਤਸ਼ਾਹ ਦੇ ਅੰਦਰ ਜਾਮੀ ਸਨ, ਇਹ ਇਸਤਰੀ ਨੂੰ ਇਸੇ ਨੂੰ ਪੁੱਛਿਆ ਕਿ ਸਾਡਾ ਸਾਥੀ ਤੇ ਜਾ ਸਕਣ ਆਇਆ ਹੈ, ਤੁਸਾਂ ਨੇ ਵੇਖਿਆ ਹੈ? ਇਹ ਕਹਿਣ ਲੱਗੀ ਅਸਾਂ ਨਹੀਂ ਵੇਖਿਆ ਹੈ। ਤੇ ਮਹਾਰਾਜ ਕਹਿੰਦੇ ਕਿਉਂ ਝੂਠ ਬੋਲਦੇ ਹੋ, ਇੱਥੇ ਅਸੀਂ ਉਹਨਰੀ ਉਸਦੀ ਆਵਾਜ਼ ਸੁਣੀ ਹੋਈ ਹੈ। ਭਾਈ ਮਰਦਾਨਾ ਜੀ ਭਾਵੇਂ ਭੇਡੂ ਬਣੇ ਹੋਏ ਸਨ, ਇਹਨਾਂ ਨੂੰ ਸੋਝੀ ਤੇ ਸੀ ਪੂਰੀ, ਇਹਨਾਂ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਜੀ ਆ ਗਏ ਹਨ। ਇਹ ਉਸੇ ਵੇਲੇ ਫਿਰ ਭੇਡੂ ਦੀ ਆਵਾਜ਼ ਚ ਬੋਲਣ ਲੱਗ ਪਏ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਉਸ ਤਰੀ ਨੂੰ ਕਿ ਆਹ ਬੂਹਾ ਖੋਲ ਇੱਥੇ ਹੀ ਸਾਡੇ ਭਾਈ ਸਾਡੇ ਹਰ ਭਾਈ ਮਰਦਾਨਾ ਜੀ। ਇਹ ਕਹਿਣ ਲੱਗੇ ਆਪ ਵੇਖ ਲਓ ਫਿਰ ਅੱਗੇ ਜਾ ਕੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਹੋਇਆ ਤਾਂ। ਜਦੋਂ ਮਹਾਰਾਜ ਜੀ ਅੰਦਰ ਗਏ ਹਨ ਇਹ ਸਤਿਗੁਰੂ ਜੀ ਦੇ ਜੰਤਰ ਮੰਤਰ ਮਾਰਨ ਲੱਗੇ। ਉਸ ਵਕਤ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਸਤਨਾਮ ਵਾਹਿਗੁਰੂ ਦਾ ਉਚਾਰਨ ਕੀਤਾ, ਇਹਦੇ ਸਿਰ ਦੇ ਉੱਤੇ ਘੜਾ ਚੁੱਕਿਆ ਸੀ ਪਾਣੀ ਦਾ, ਪਾਣੀ ਵਾਲਾ ਘੜਾ ਹੀ ਇੱਥੇ ਜੰਮ ਗਿਆ। ਉਹ ਘੜਾ ਉਤੋਂ ਲੱਥੇ ਨਾ ਫਿਰ ਸਿਰ ਤੋਂ। ਇਹ ਬੜੀ ਦੁਖੀ ਹੋਵੇ ਹੁਣ ਸਿਰ ਤੇ ਘੜਾ ਪੱਕਣ ਲੱਗ ਗਿਆ। ਉਸ ਵਕਤ ਦੂਜੀਆਂ ਇਸਤਰੀ ਨੂੰ ਪਤਾ ਲੱਗਾ, ਉਹਨਾਂ ਨੂਰ ਸ਼ਾਹ ਰਾਣੀ ਨੂੰ ਦੱਸਿਆ। ਨੂਰ ਸ਼ਾਹ ਰਾਣੀ ਵੀ ਆਈ ਕਿ ਉਹਨਾਂ ਦੱਸਿਆ ਕਿ ਇੱਕ ਫਕੀਰ ਆਇਆ ਹੈ, ਉਹਦੀ ਕਰਾਮਾਤ ਦੇ ਨਾਲ ਹੀ ਜਿਹੜਾ ਹੈ ਘੜਾ ਜੁੜ ਗਿਆ ਹੈ, ਅਸਾਂ ਨੇ ਬੜਾ ਜ਼ੋਰ ਲਿਆ, ਘੜਾ ਉੱਤਰ ਹੀ ਨਹੀਂ ਰਿਹਾ। ਹੁਣ ਇਹਨਾਂ ਜਾ ਕੇ ਫਿਰ ਸਾਧ ਸੰਗਤ ਜੀ ਬੜੀਆਂ ਬੇਨਤੀਆਂ ਕੀਤੀਆਂ, ਫਿਰ ਰਾਣੀ ਨੇ ਉਹਨਾਂ ਸਾਰਿਆਂ ਨੇ ਪਰਿਵਾਰ ਵਾਲਿਆਂ ਨੇ ਵੀ। ਫਿਰ ਸੱਚੇ ਪਾਤਸ਼ਾਹ ਜੀ ਨੇ ਸਾਧਨਾ ਵਾਹਿਗੁਰੂ ਕਹਿ ਕੇ ਬਿਨਾਂ ਛਿੱਟਾ ਦਿੱਤਾ ਭਾਈ ਮਰਦਾਨਾ ਜੀ ਨੂੰ ਭੇਡੂ ਤੋਂ ਬਣਾਇਆ ਉਸੇ ਤਰ੍ਹਾਂ ਹੀ, ਤੇ ਇਹਦੇ ਜਿਹੜੇ ਸੀ ਨਾ ਇਹਦਾ ਘੜਾ ਸਿਰ ਤੇ ਲੱਗਾ, ਉਹ ਵੀ ਸਾਧਨਾ ਵਾਹਿਗੁਰੂ ਆਖਿਆ ਉਤਾਰਿਆ ਸੀ। ਇਸ ਕਰਕੇ ਸਾਧਨਾ ਵਾਹਿਗੁਰੂ ਦੀ ਮਾਂ ਨੇ ਮਹਿਮਾ ਫੈਲਾਈ ਤੇ ਤ੍ਰਿਆ ਦੇਸ਼ ਜਿਹੜਾ ਦੇਸ਼ ਹੈ ਇਹ ਬੰਗਾਲ ਤੋਂ ਅੱਗੇ ਜਿੱਥੇ ਇਸਤਰੀ ਦਾ ਰਾਜ ਸੀ ਉਹ ਵੀ ਸਤਿਗੁਰੂ ਜੀ ਪਾਰ ਕਰ ਗਏ।
ਸ਼ਿਵਨਾਭ ਦੇਸ਼ ਕੋ ਰਾਜਾ ਕਹੈ,
ਕਹਿੰਦੇ ਜਿਹੜਾ ਸ਼ਿਵਨਾਭ ਰਾਜਾ ਸੀ ਇੱਕ ਦੇਸ਼ ਵਿੱਚ ਘੁੰਮਦਾ,
ਤਹਿ ਜਾ ਸਤਿਗੁਰ ਸਿੱਖ ਬਣਵਾਏ,
ਕਹਿੰਦੇ ਉਸ ਨੂੰ ਵੀ ਜਾ ਕੇ ਮਹਾਰਾਜ ਜੀ ਨੇ ਜਿਹੜਾ ਹੈ ਸਿੱਖ ਬਣਾ ਲਿਆ। ਸੋ ਸਾਧ ਸੰਗਤ ਜੀ ਕਥਾ ਵਿਚਾਰ ਇਸ ਤੱਕ ਅੱਜ ਦੇ ਦੀਵਾਨੇ ਵਿੱਚ ਆਈ ਹੈ। ਸਤਿਗੁਰੂ ਜੀ ਦੀ ਕਥਾ ਅਗਾਤ ਬੋਧ ਹੈ, ਕਥਾ ਕਰਦੇ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਕਰਦੀਆਂ ਹੋ ਗਈਆਂ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਭੁੱਲਾਂ ਚੁੱਕਣ ਦੀ ਕੀਮਾ ਵਿਚਾਰਾਂ ਦੀ ਇੱਥੇ ਸਮਾਪਤੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।
ਸ਼ਿਵਨਾਭ ਦੇਸ਼ ਕੋ ਰਾਜਾ ਕਹੈ, ਤਹਿ ਜਾ ਸਤਿਗੁਰ ਸਿੱਖ ਬਣਵੇ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨ।